ਵਾਹਿਗੁਰੂ ਸਾਹਿਬ ਜੀ। ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੋਗਾਦਿ ਸੱਚ ਹੈ ਹੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਪੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਥਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਹੰਧ ਲਖੈ ਬਦਰੋ ਸੁਣੈ ਜੋ ਕਾਲ ਕ੍ਰਿਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਦਾਨ ਕਰੋ ਪ੍ਰਤ ਪਾਰਾ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਤੇ ਸਤਿਗੁਰੂ ਮਹਾਰਾਜ ਸਾਹਿਬ ਨੂੰ ਦਸ ਸਰੂਪ ਜਿਹੜੇ ਸਰਗੁਣ ਸਰੂਪ ਗੁਰੂ ਸਾਹਿਬਾਨਾਂ ਦੇ ਨੇ ਉਹਨਾਂ ਦਾ ਸਾਂਝਾ ਸਰੂਪ ਬਲਕਿ ਗੁਰੂ ਸਾਹਿਬ ਦਾ ਹਿਰਦਾ ਵੀ ਕਿਹਾ ਹੈ ਇੱਕ ਜਗ੍ਹਾ ਗ੍ਰੰਥ ਹਿਰਦਾ ਗੁਰ ਕੋ ਇਹ ਜਾਣੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕਾ ਹਿਰਦਾ ਹੈ ਤੇ ਜਿਵੇਂ ਮਾਂ ਬਾਪ ਆਪਣੀ ਸੰਤਾਨ ਨੂੰ ਆਪਣੇ ਹਿਰਦੇ ਨਾਲ ਲਾ ਕੇ ਪਿਆਰ ਕਰਦੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਿਰਦੇ ਦੇ ਨਾਲ ਲੱਗਣ ਦਾ ਇੱਕੋ ਹੀ ਯਤਨ ਹੈ, ਜਿਹੜਾ ਬਾਣੀ ਦਾ ਜਾਪ ਕਰਨਾ ਹੈ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ। ਹੁਣੇ ਹੁਣ ਰਾਗੀ ਸਿੰਘ ਸਾਹਿਬਾਨਾਂ ਤੋਂ ਕੀਰਤਨ ਸਰਵਣ ਕੀਤਾ ਹੈ, ਉਸ ਤੋਂ ਉਪਰੰਤ ਜੋ ਸਮਾਂ ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਜਿਸ ਦੀ ਵਿਚਾਰ ਕਰਨ ਦਾ ਸਮਾਂ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਇਹ ਵਿਚਾਰ ਕੀਤਾ ਗਿਆ ਕਿ ਜਿੰਨਾ ਕੁ ਸਮਾਂ ਬਾਕੀ ਹੈ ਇਹਦੇ ਵਿੱਚ ਸਤਿਗੁਰਾਂ ਦੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦਸਵੇਂ ਜਾਮੇ ਦੇ ਵਿੱਚ ਜੋ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਅਤੇ ਅੰਮ੍ਰਿਤ ਦਾ ਔਰ ਨਿਤਨੇਮ ਦਾ ਵਿਸ਼ੇਸ਼ ਕਰਕੇ ਹਿੱਸਾ ਹੈ ਜਿਹੜੀ ਇਹ ਬਾਣੀ ਹੈ। ਜਿਸ ਬਾਣੀ ਦੀ ਆਪ ਜੀ ਕਥਾ ਸਰਵਣ ਕਰਨ ਲੱਗੇ ਹੋ ਅਤੇ ਕੁਝ ਮੁੱਢਲੀਆਂ ਗੱਲਾਂ ਬਹੁਤ ਜ਼ਰੂਰੀ ਹਨ ਇਸ ਬਾਣੀ ਬਾਰੇ। ਇਹ ਬਾਣੀ ਕਿੱਥੇ ਉਚਾਰਨ ਕੀਤੀ ਇਹ ਵੀ ਬੜੀ ਜ਼ਰੂਰੀ ਹੈ, ਮੁੱਢ ਵਿੱਚ ਹੀ ਬਾਤ ਹੈ ਇਹ। ਕਦੋਂ ਉਚਾਰਨ ਕੀਤੀ ਉਹ ਸਤਿਗੁਰੂ ਆਪ ਪ੍ਰੀਚਾ ਦੇਣਗੇ ਜਦੋਂ ਬਾਣੀ ਦੀ ਸਮਾਪਤੀ ਹੋਏਗੀ। ਸਮਤ ਦੱਸਣਗੇ, ਦਿਨ ਦੱਸਣਗੇ, ਥਿੱਤ ਦੱਸਣਗੇ, ਉਹ ਤਾਂ ਬਾਤ ਦੀ ਗੱਲ ਹੈ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪੰਜਾਂ ਦੇ ਨਾਲ ਬੜਾ ਪਿਆਰ ਹੈ ਆਪ ਜੀ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਗੁਰੂ ਨਾਨਕ ਸਾਹਿਬ ਦੀ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਤਰਕ ਹੈ ਮਾਨ, ਪੰਜ ਦੀ ਗੱਲ ਬੜੀ ਕੀਤੀ। ਪਰਮੇਸ਼ੁਰ ਨੇ ਸ੍ਰਿਸ਼ਟੀ ਰਚੀ ਹੈ ਉਹ ਪੰਜ ਤੱਤਾਂ ਦੀ ਰਚੀ ਹੈ। ਇਹਦੇ ਵਿੱਚ ਪ੍ਰਿਥਵੀ, ਆਕਾਸ਼, ਧਰਤੀ, ਜਲ ਆਦਿ ਜੋ ਵੀ ਹੈ, ਆਪ ਤੇਜ ਵੈ ਪ੍ਰਿਥਵੀ ਆਕਾਸ਼ਾ, ਪੰਜ ਤੱਤ ਕੋ ਤਨ ਰਚਿਓ। ਸਰੀਰ ਪੰਜਾਂ ਤੱਤਾਂ ਦਾ ਰਚਿਆ, ਸ੍ਰਿਸ਼ਟੀ ਵਾਹਿਗੁਰੂ ਨੇ ਪੰਜ ਤੱਤਾਂ ਦੀ ਰਚੀ ਹੈ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜੀ ਸ੍ਰਿਸ਼ਟੀ ਰਚੀ ਹੈ ਜਿਹਦਾ ਨਾਮ ਖਾਲਸਾ ਹੈ, ਨਵੀਂ ਸ੍ਰਿਸ਼ਟੀ ਰਚੀ ਹੈ ਅਤੇ ਇਹ ਵੀ ਪੰਜਾਂ ਦੁਆਰਾ ਚੋਣ ਪੰਜ ਪਿਆਰਿਆਂ ਦੀ ਕੀਤੀ ਹੈ ਔਰ ਬੜੀ ਸੋਹਣੀ ਤਰਤੀਬ ਬਣਾਈ ਹੈ ਪੰਜਾਂ ਪਿਆਰਿਆਂ ਦੇ ਔਰ ਚਾਰ ਸਾਹਿਬਜ਼ਾਦਿਆਂ ਦੇ ਅਰਥਾਂ ਦੇ ਵਿੱਚੋਂ ਬਹੁਤ ਵੱਡੇ ਗੁਣ ਪ੍ਰਾਪਤ ਖਾਲਸੇ ਨੂੰ ਹੋਏ। ਅਤੇ ਜੇ ਸਤਿਗੁਰੂ ਮਹਾਰਾਜ ਨੇ ਕਿਲੇ ਬਣਾਏ ਅਨੰਦਪੁਰ ਸਾਹਿਬ ਦੇ ਵਿੱਚ ਉਹ ਵੀ ਪੰਜ ਬਣਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਤਖ਼ਤ ਹਨ ਤਾਂ ਵੀ ਪੰਜ ਹਨ, ਖਾਲਸੇ ਦੇ ਕਕਾਰ ਹਨ ਉਹ ਵੀ ਪੰਜ ਹਨ। ਅਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪੰਜ ਦੇ ਨਾਲ ਬੜਾ ਆਪ ਜੀ ਦਾ ਹਿੱਤ ਹੈ ਅਤੇ ਖਾਲਸੇ ਨੂੰ ਜੋ ਨਿਤਨੇਮ ਦੀਆਂ ਬਾਣੀਆਂ ਦਿੱਤੀਆਂ ਅੰਮ੍ਰਿਤ ਵੇਲੇ ਦੀਆਂ ਉਹ ਵੀ ਸ਼ਹਿਨਸ਼ਾਹ ਨੇ ਪੰਜ ਦਿੱਤੀਆਂ। ਨਿਰਸੰਦੇਹ ਬਾਤ ਹੈ ਕਿ ਅਗਰ ਕੋਈ ਇਸ ਗੱਲ ਨੂੰ ਪੱਖਪਾਤ ਤੋਂ ਰਹਿਤ ਹੋ ਕੇ ਸਮਝਣਾ ਚਾਹੇ ਤਾਂ ਦੁਨੀਆਂ ਦਾ ਕੋਈ ਵੀ ਐਸਾ ਭੁਲੇਖੇ ਵਾਲਾ ਬੰਦਾ ਭੁਲੇਖੇ ਵਿੱਚ ਰਹਿ ਨਹੀਂ ਸਕਦਾ ਜੇ ਉਸ ਨੂੰ ਸਮਝਣ ਦੇ ਪੱਖ ਤੋਂ ਸਮਝਣਾ ਚਾਹੇ ਤਾਂ ਫਿਰ ਕਦੇ ਵੀ ਪੁਰਾਤਨ ਸਮੇਂ ਦੇ ਵਿੱਚ ਗੁਰੂ ਸਾਹਿਬ ਦੇ ਵੇਲੇ ਤੋਂ ਲੈ ਕੇ 1925 ਤੱਕ ਅਤੇ ਕਦੇ ਕਿਸੇ ਨੇ ਤਿੰਨ ਬਾਣੀਆਂ ਦੀ ਕੋਈ ਗੱਲ ਨਹੀਂ ਸੀ ਕੀਤੀ। ਨਿਤਨੇਮ ਖਾਲਸੇ ਦਾ ਪੁਰਾਤਨ ਸਮੇਂ ਦੀਆਂ ਜਥੇਬੰਦੀਆਂ ਵਿੱਚ ਪੰਜਾਂ ਬਾਣੀਆਂ ਦਾ ਨਿਤਨੇਮ ਚੱਲਿਆ ਆ ਰਿਹਾ ਹੈ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਅੰਮ੍ਰਿਤਪਾਨ ਕਰਾਇਆ ਖਾਲਸੇ ਦੀ ਰਹਿਤ ਵਿੱਚ ਸਾਰਿਆਂ ਥਾਵਾਂ ਤੇ, ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰੇ ਸਾਹਿਬ ਉਹਨਾਂ ਦੀ ਸੇਵਾ ਸੰਭਾਲ ਵਿੱਚ ਹਨ, ਸਭ ਤੋਂ ਸਿਰਮੌਰ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਅਤੇ ਉੱਥੇ ਪੰਜ ਪਿਆਰੇ ਅੰਮ੍ਰਿਤਪਾਨ ਜਦੋਂ ਕਰਾਉਣਗੇ ਤੁਸੀਂ ਧਿਆਨ ਰੱਖਣਾ ਤੇ ਬਾਣੀਆਂ ਪੰਜ ਪੜ੍ਹ ਕੇ ਸੰਪੂਰਨ ਅੰਮ੍ਰਿਤ ਤਿਆਰ ਕੀਤਾ ਜਾਏਗਾ। ਔਰ ਨਿਤਨੇਮ ਖਾਲਸੇ ਦਾ ਪੰਜ ਬਾਣੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅਸੀਂ ਪੁੱਤਰ ਕਹਾਉਂਦੇ ਹਾਂ, ਪਰ ਹੈਰਾਨੀ ਦੀ ਬਾਤ ਹੈ ਸਾਡੇ ਪੁੱਤਰ ਹੋਣ ਦੇ ਵਿੱਚ ਉਦੋਂ ਸ਼ੰਕਾ ਹੋ ਜਾਏਗਾ ਜਿਹੜਾ ਪੁੱਤਰ ਆਪਣੇ ਬਾਪ ਦੀ ਦਾੜੀ ਨੂੰ ਹੱਥ ਪਾ ਲਵੇ ਉਹ ਪੁੱਤਰ ਕਹਾਉਣ ਦੇ ਯੋਗ ਨਹੀਂ ਰਹਿੰਦਾ। ਉਹਨੂੰ ਗੁਆਂਢੀ ਵੀ ਕਹਿਣਗੇ ਤੂੰ ਪੁੱਤਰ ਨਹੀਂ, ਆਪਣੇ ਪਿਤਾ ਦੀ ਦਾੜੀ ਨੂੰ ਹੱਥ ਪਾਇਆ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਸਾਡਾ ਰਿਸ਼ਤਾ ਪਿਓ ਪੁੱਤ ਦਾ, ਤੇ ਫਿਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਉੱਤੇ ਸਾਨੂੰ ਸ਼ੰਕਾ ਹੈ, ਬਾਪ ਦੇ ਉੱਤੇ ਹੀ ਸ਼ੰਕਾ ਹੈ। ਪੁਰਾਤਨ ਸਮੇਂ ਦੇ ਜੋ ਸਰੋਤ ਨੇ ਇਮਾਨਦਾਰੀ ਦੇ ਨਾਲ ਜਿਹੜਾ ਮਰਜ਼ੀ ਤੁਹਾਡੇ ਵਿੱਚੋਂ ਪੜ੍ਹਿਆ ਲਿਖਿਆ ਆਪਣੇ ਅੱਖਾਂ ਨਾਲ ਵੇਖ ਸਕਦਾ, ਜੇ ਕਿਤੇ ਸਾਡੇ ਪੜ੍ਹਨ ਦੇ ਵਿੱਚ ਕਿਤੇ ਚੂਕ ਹੈ ਤੁਸੀਂ ਆਪਣੀਆਂ ਅੱਖਾਂ ਨਾਲ ਪੜ੍ਹ ਲਓ, ਤੁਹਾਡੇ ਅੱਗੇ ਰੱਖ ਦਿੱਤੇ ਜਾਣਗੇ। ਤੋ ਇਸ ਕਰਕੇ ਭਾਈ ਸਾਨੂੰ ਵਾਦ ਵਿਵਾਦ ਦੀ ਦੁਨੀਆਂ ਤੋਂ ਉੱਪਰ ਉੱਠਣਾ ਪਏਗਾ। ਜਦੋਂ ਪਰਿਵਾਰ ਦੇ ਵਿੱਚ ਝਗੜਾ ਪੈ ਜਾਏ, ਭਾਵੇਂ ਕਿਸੇ ਗੁਆਂਢੀ ਨੇ ਪਾਇਆ ਚਾਹੇ ਆਪ ਪੈ ਗਿਆ, ਪਰਿਵਾਰਾਂ ਦੇ ਲਈ ਨੁਕਸਾਨਦਾਇਕ ਹੈ। ਮਹਾਰਾਜ ਸਾਨੂੰ ਆਪਣਾ ਪਰਿਵਾਰ ਕਹਿੰਦੇ ਆ, ਬੜਾ ਮਾਣ ਕਰਦੇ ਨੇ ਸਾਡੇ ਦੇਸ਼, ਪਰ ਕਹਿੰਦੇ ਨੇ ਤੁਸੀਂ ਸੁਖੀ ਵਸੋ, ਤੁਸੀਂ ਮੇਰਾ ਪਰਿਵਾਰ ਹੋ। ਤੇ ਆਪਣੇ ਪਰਿਵਾਰ ਦਾ ਕੋਈ ਜੀ ਐਸਾ ਛੱਡਿਆ ਨਹੀਂ ਜਿਹੜਾ ਕੁਰਬਾਨ ਨਹੀਂ ਕਰ ਦਿੱਤਾ ਸਾਡੇ ਉੱਤੇ ਦੀ। ਆਪਣੇ ਲੈਕ ਪੁੱਤਰਾਂ ਨੂੰ ਸਾਡੇ ਸਿਰ ਦਾ ਵਾਰ ਨਾ ਕਰਦੇ ਹੈ, ਇਨ ਪੁੱਤਰਨ ਕੀ ਸੀਸ ਪਰ ਕਹਿੰਦੇ ਨੇ ਵਾਰ ਦੀ ਹੈ ਸੁਤਚਾਰ। ਆਪਣੇ ਭੁਲੇਖੇ ਦੂਰ ਕਰ ਲੈਣੇ ਚਾਹੀਦੇ ਨੇ। ਤੇ ਗੁਰੂ ਕਿਰਪਾ ਕਰੇ ਇਸ ਬਾਣੀ ਦਾ ਉਚਾਰਨ ਜਿਸ ਜਗ੍ਹਾ ਹੋਇਆ ਹੈ, ਸੁੰਦਰ ਇਮਾਰਤ ਬਣੀ ਹੈ, ਤੁਸੀਂ ਉਸ ਥਾਂ ਦੀ ਜਾ ਕੇ ਯਾਤਰਾ ਕਰੋ, ਤੁਸੀਂ ਇਮਾਨਦਾਰੀ ਦੇ ਨਾਲ ਬਿਨਾਂ ਕਿਸੇ ਪਕਸ਼ਪਾਤ ਦੇ ਆਏ, ਬਿਨਾਂ ਕਿਸੇ ਈਰਖਾਲੂ ਦੇ, ਬਿਨਾਂ ਕਿਸੇ ਪੱਖ ਵਾਲੇ ਦੇ ਕਹਿਣ ਤੋਂ ਉੱਥੇ ਕਿਤੇ ਇਕਾਂਤ ਵਿੱਚ ਬਹਿ ਕੇ ਤੁਸੀਂ ਆਪਣੇ ਮਨ ਦੀ ਹਾਲਤ ਪੜ੍ਹੋ ਵੀ ਕੀ ਹੋ ਜਾਂਦੀ ਹੈ, ਜਾ ਕੇ ਤੁਹਾਨੂੰ ਪਤਾ ਚੱਲੇਗਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਬੈਠ ਕੇ ਮਹਾਨ ਰਚਨਾ ਕੀਤੀ ਹੈ ਉੱਥੇ ਅੱਜ ਵੀ ਉਸ ਧਰਤੀ ਦੇ ਉੱਤੇ ਪ੍ਰਤਾਪ ਹੈ। ਹੇਮਕੁੰਡ ਸਾਹਿਬ ਜਾਂਦਿਆਂ ਉੱਥੇ ਜਾ ਕੇ ਬਹਿਣ ਦੇ ਨਾਲ ਹੀ ਜਿਉਂ ਜਿਉਂ ਹੇਮਕੁੰਡ ਸਾਹਿਬ ਤੁਸੀਂ ਪਹੁੰਚਦੇ ਹੋ ਗੁਰਮੰਤਰ ਬਿਨਾਂ ਚਲਾਏ ਆਪਣੇ ਆਪ ਚੱਲਣ ਲੱਗ ਜਾਂਦਾ ਹੈ। ਧਰਤੀ ਦਾ ਬੜਾ ਪ੍ਰਤਾਪ ਹੁੰਦਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਉਨਾ ਤਹਿਸੀਲ ਦਾ ਇੱਕ ਪਿੰਡ ਹੈ ਜਿਸ ਪਿੰਡ ਦਾ ਨਾਮ ਹੈ ਬਿਬਹੌਰ। ਇਹ ਪਿੰਡ ਹੈ, ਇਸ ਪਿੰਡ ਦੇ ਰਾਓ ਨੇ, ਉਸ ਵੇਲੇ ਰਾਓ ਸੀ ਉੱਥੇ, ਰਤਨਚੰਦ ਵੀ ਲਿਖਿਆ, ਉਸ ਰਾਓ ਨੇ ਇੰਨਾ ਸਨੇਹ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਹਦਾ ਪ੍ਰੇਮ ਵੇਖ ਕੇ ਇਕਾਂਤ ਜਗ੍ਹਾ ਪਸੰਦ ਕਰਕੇ ਉੱਥੇ ਮਹਾਰਾਜ ਸਾਹਿਬ ਜੀ ਨੇ ਇਸ ਬਾਣੀ ਦੀ ਰਚਨਾ ਕੀਤੀ ਹੈ। ਇਹ ਬਾਣੀ ਜਿਹੜੀ ਪੰਜਾਂ ਬਾਣੀਆਂ ਦੇ ਵਿੱਚ ਚੌਪਈ ਸਾਹਿਬ ਹੈ, ਤੇ ਇਸ ਬਾਣੀ ਦਾ ਸ੍ਰੀ ਦਸਮ ਗ੍ਰੰਥ ਦੇ ਅੰਦਰ ਅਸਥਾਨ ਕਿੱਥੇ ਹੈ, ਅਗਲੇ ਦਿਨਾਂ 'ਚ ਆਪਾਂ ਨੂੰ ਇਹ ਗੱਲਾਂ ਕਰਨ ਦੀ ਲੋੜ ਨਹੀਂ ਪਏਗੀ। ਅੱਜ ਥੋੜ੍ਹਾ ਜਿਹਾ ਮੁੱਢ ਹੈ, ਇਸ ਕਰਕੇ ਕੁਝ ਗੱਲਾਂ ਬੜੀਆਂ ਜ਼ਰੂਰੀ ਨੇ। ਕੈਲੀਫੋਰਨੀਆ ਦੇ ਅੰਦਰ ਇੱਕ ਸੱਜਣ ਪੜ੍ਹਿਆ ਲਿਖਿਆ ਤੇ ਕਈ ਵਾਰੀ ਸਾਨੂੰ ਜ਼ਿਆਦਾ ਪੜ੍ਹਾਈ ਵੀ ਬਹੁਤੀ ਖਰਾਬ ਕਰਦੀ ਹੈ, ਤੇ ਤਾਜ਼ਾ ਤਾਜ਼ਾ ਉਹਨੂੰ ਕਿਸੇ ਨੇ ਇਹੋ ਜਿਹੇ ਸੰਸਕਾਰ ਪਾਏ ਸਨ, ਫਿਰ ਮੀਡੀਆ ਦਾ ਵੀ ਇੰਚਾਰਜ, ਤੇ ਬੜਾ ਜਿਸ ਤਰ੍ਹਾਂ ਕੋਈ ਥਾਣੇਦਾਰ ਚੜ੍ਹ ਕੇ ਆਉਂਦਾ ਹੁੰਦਾ ਨਾ, ਇਸ ਤਰੀਕੇ ਦਾ ਨਾਲ ਉਹ ਪ੍ਰਬੰਧਕਾਂ ਨੂੰ ਕਹਿੰਦਾ ਜੀ ਮੈਂ ਗੱਲ ਕਰਨੀ ਹੈ ਰੰਧਾਵੇ ਵਾਲੇ ਨਾਲ। ਤੇ ਉਹਨਾਂ ਨੇ ਮੈਨੂੰ ਪੁੱਛਿਆ, ਮੈਂ ਕਿਹਾ ਜੀ ਕੋਈ ਬਾਤ ਨਹੀਂ ਆਉਣ ਦਿਓ, ਗੱਲ ਹੀ ਕਰਨੀ ਹੈ ਕਰਨ ਦਿਓ। ਉਸ ਵੇਲੇ ਆਇਆ ਜਦੋਂ ਬਿਲਕੁਲ ਕਥਾ ਦਾ ਟਾਈਮ ਹੋਇਆ, 2 ਮਿੰਟ ਰਹਿੰਦੇ ਸੀ, ਮੈਨੂੰ ਕਹਿੰਦਾ ਜੀ ਮੈਂ ਗੱਲ ਕਰਨ ਆਇਆ ਤੁਹਾਡੇ ਨਾਲ। ਮੈਂ ਕਿਹਾ ਘੜੀ ਦੇਖੋ, ਦੋ ਮਿੰਟ ਰਹਿੰਦੇ ਨੇ ਇਸ ਕਮਰੇ ਤੋਂ ਗੁਰੂ ਗ੍ਰੰਥ ਸਾਹਿਬ ਤੱਕ ਜਾਂਦਿਆਂ ਭਾਵੇਂ ਮਿੰਟ ਅੱਧਾ ਹੀ ਲੱਗਦਾ ਹੈ। ਮੈਨੂੰ 5-7 ਮਿੰਟ ਪਹਿਲਾਂ ਉੱਥੇ ਜਾਣਾ ਚਾਹੀਦਾ ਸੀ, ਹੁਣ ਗੱਲ ਕਰਨ ਦਾ ਵੀ ਟਾਈਮ ਨਹੀਂ, ਕਥਾ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ। ਕਹਿੰਦਾ ਜੀ ਠੀਕ ਹੈ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਿਆ ਉਹਨੇ, ਅੰਦਰ ਨਹੀਂ ਵੜਿਆ। ਮੈਂ ਸੋਚਿਆ ਵੀ ਬੰਦਾ ਜਿਹੜਾ ਗੱਲ ਕਰਨ ਆਇਆ ਗੁਰੂ ਗ੍ਰੰਥ ਸਾਹਿਬ ਵੀ ਕੁਛ ਨਹੀਂ ਲੱਗਦਾ ਇਹਦਾ, ਤਾਂ ਐਡੀ ਕੀ ਗੱਲ ਹੋ ਗਈ। ਉੱਥੇ ਬਾਹਰ ਬੈਠਾ ਰਿਹਾ, ਐਡੀ ਮਾੜੀ ਕਿਸਮਤ ਸੰਗਤ 'ਚ ਨਹੀਂ ਆਇਆ। ਬਾਅਦ ਦੇ ਵਿੱਚ ਮੈਂ ਕਿਹਾ ਜੀ ਦੱਸੋ। ਕਹਿੰਦੇ ਜੀ ਹੁਣ ਟਾਈਮ ਖੁੱਲ੍ਹਾ। ਮੈਂ ਕਿਹਾ ਹੁਣ ਖੁੱਲ੍ਹਾ। 6 ਘੰਟੇ ਲੱਗੇ ਜੀ। ਮੈਂ ਕਹਿੰਦਾ ਵੀ ਸਾਡੇ ਉਹਨਾਂ ਸਿੰਘਾਂ ਦੀ ਇੱਕ ਬਹੁਤ ਵੱਡੀ ਇਹ ਭੁੱਲ ਸੀ ਜਿਹੜਾ ਉਹਨਾਂ ਨੇ ਸਾਰਾ ਕੁਝ ਕੈਮਰੇ ਦੇ ਵਿੱਚ ਰਿਕਾਰਡ ਨਾ ਕੀਤਾ। ਇਹ ਬਹੁਤ ਵੱਡੀ ਭੁੱਲ ਸੀ। 6 ਘੰਟੇ ਲੱਗੇ। ਉਹ ਇਹ ਕਹਿੰਦਾ ਸੀ ਕਿ ਮੈਂ ਦਸਮ ਦੀ ਬਾਣੀ ਨੂੰ ਬਿਲਕੁਲ ਵੀ ਮੰਨਦਾ ਨਹੀਂ ਕਿ ਗੁਰੂ ਗੋਬਿੰਦ ਸਿੰਘ ਦੀ ਬਾਣੀ। ਉਹਦੀ ਚਰਚਾ ਹੀ ਇੱਥੋਂ ਸ਼ੁਰੂ ਹੋਈ। ਮੈਂ ਕਿਹਾ ਭਾਈ ਸਾਹਿਬ ਵੀ ਮੈਨੂੰ ਇਹ ਲੱਗਦਾ ਨਹੀਂ ਸਿੱਖੀ ਦੇ ਸੰਸਕਾਰ ਤਾਂ। ਅਤੇ ਕਹਿੰਦਾ ਜੀ ਨਹੀਂ ਨਹੀਂ ਇਹ ਇਲਜ਼ਾਮ ਨਾ ਲਾਓ ਮੇਰੇ 'ਤੇ, ਮੇਰੀ ਬੇਟੀ ਦੇ ਕੇਸ ਕੀ ਕੀਤੀ ਹੈ, ਮੇਰਾ ਬੇਟਾ ਅੰਮ੍ਰਿਤਧਾਰੀ ਹੈ ਅਤੇ ਮੈਂ ਭਾਵੇਂ ਦਾੜੀ ਕੱਟੀ ਹੋਈ ਹੈ, ਮੇਰੀ ਗੱਲ ਛੱਡੋ। ਮੈਂ ਕਿਹਾ ਵੀ ਇੱਕ ਗੱਲ ਦੱਸ ਵੀ ਦਸਮ ਗ੍ਰੰਥ ਦੇ ਸਾਰੇ ਦੇ ਉੱਤੇ ਸ਼ੰਕਾ ਹੈ ਤੈਨੂੰ ਜਾਂ ਕਿਤੇ ਕਿਸੇ ਬਾਣੀ 'ਤੇ ਸ਼ੰਕਾ ਹੈ? ਕਹਿੰਦਾ ਜੀ ਮੈਂ ਉਹਨਾਂ 'ਚੋਂ ਨਹੀਂ ਜਿਹੜੇ ਸਾਰੇ ਸ਼ੰਕਾ ਕਰਦੇ ਆ, ਮੈਂ ਕੁਛ ਬਾਣੀਆਂ ਨੂੰ ਮੰਨਦਾ। ਮੈਂ ਕਿਹਾ ਮੈਨੂੰ ਗਿਣ ਕੇ ਦੱਸ ਕਿਹੜੀਆਂ ਕਿਹੜੀਆਂ। ਕਹਿੰਦਾ ਜਾਪ ਸਾਹਿਬ ਨੂੰ ਵੀ ਮੰਨਦਾ, ਸਵਈਆਂ ਨੂੰ ਵੀ ਮੰਨਦਾ, ਚੌਪਈ ਸਾਹਿਬ ਨੂੰ ਵੀ ਮੰਨਦਾ। ਮੈਂ ਕਿਹਾ ਚਲੋ ਫਿਰ ਤਾਂ ਬਹੁਤ ਕੁਛ ਬਚਿਆ ਹੋਇਆ, ਫਿਰ ਤਾਂ ਸ਼ੁਕਰ ਹੈ ਵੀ ਤੇਰੇ ਪੱਲੇ ਵੀ ਹੈ ਕੁਛ, ਫਿਰ ਮੈਂ ਸਮਝਦਾ ਤੂੰ ਚਰਚਾ ਕਰਨ ਦੇ ਯੋਗ ਵੀ ਹੈ ਕੁਛ। ਜੋ ਹੋਇਆ 6 ਘੰਟੇ ਵਿੱਚ ਤਾਂ ਬਹੁਤ ਲੰਮੀ ਗੱਲ ਸੀ। ਜਾਪ ਸਾਹਿਬ ਤੋਂ ਸ਼ੁਰੂ ਕਰਕੇ ਇਹ ਯਾਤਰਾ, ਵਿਚਾਰ ਦੀ ਯਾਤਰਾ ਸ਼ੁਰੂ ਹੋਈ ਜਾਪ ਸਾਹਿਬ ਤੋਂ। ਉਹ ਤਾਂ ਮੰਨਦਾ ਹੀ ਸੀ, ਉਹਦੇ 'ਚ ਅਕਾਲ ਉਸਤਤ ਸਾਰੀਆਂ 75 ਨਾਟਕ, ਇੱਕ ਇੱਕ ਬਾਣੀ ਦੇ ਉੱਤੇ ਚਰਚਾ ਹੋਈ 6 ਘੰਟੇ ਦੇ ਵਿੱਚ। ਸਮਾਂ ਤਾਂ ਬਹੁਤ ਲੱਗਿਆ। ਅਤੇ ਮੈਂ ਉਹਨੂੰ ਕਿਹਾ ਵੀ ਜਦੋਂ ਤੇਰੀ ਜਿਸ ਬਾਣੀ ਦੇ ਸ਼ੰਕਾ ਉਹਦੀ ਤਸੱਲੀ ਹੋ ਜਾਵੇ ਫਿਰ ਮੈਂ ਅੱਗੇ ਤੁਰਾਂਗਾ। ਅਤੇ ਮੈਨੂੰ ਇਹ ਗੱਲ ਮਹਿਸੂਸ ਹੋਈ ਗੁਰੂ ਵੱਲੋਂ ਵੀ ਇਹ ਬੰਦਾ ਅੰਦਰ ਤੋਂ ਨਾਸਤਿਕ ਨਹੀਂ ਹੈ, ਅੰਦਰ ਭਾਵਨਾ ਹੈ ਪਰ ਥੋੜ੍ਹੇ ਸਮੇਂ ਦਾ ਕਿਸੇ ਦਾ ਵਿਗਾੜਿਆ ਹੋਇਆ। ਅਤੇ ਮੈਂ ਕਿਹਾ ਵੀ ਸੱਜਣਾ ਇੱਕ ਗੱਲ ਹੈ ਵੀ ਮੈਨੂੰ ਬੜੀ ਖੁਸ਼ੀ ਹੈ ਵੀ ਤੂੰ ਗੱਲ ਸਮਝਦਾ ਵੀ ਹੈ ਅਤੇ ਗੱਲ ਸਮਝਾਉਣ ਦਾ ਤਰੀਕਾ ਵੀ ਹੈ ਤੇਰੇ ਕੋਲ, ਤਾਂ ਸਮਝਣ ਦਾ ਵੀ ਹੈ। ਚਲੋ ਜੀ ਹੁੰਦੀ ਗਈ। ਮੈਂ ਉਹਨੂੰ ਸ਼ਸਤਰ ਨਾਮ ਵਾਲਾ ਤੱਕ ਖਿੱਚ ਧੂ ਕੇ ਵਿਚਾਰ ਉਹ ਮੰਨਦਾ ਗਿਆ ਵੀ ਮੈਨੂੰ ਪਤਾ ਨਹੀਂ ਸੀ ਜੀ ਇਸ ਬਾਣੀ ਦਾ ਸਮੁੱਚਾ ਭਾਵ ਇਹ ਹੈ। ਚਲੋ ਜੀ ਮੈਂ ਮੰਨ ਲਈ ਵੀ ਇਹ ਵੀ ਗੁਰੂ ਸਾਹਿਬ ਦੀ ਬਾਣੀ ਹੈ, 75 ਨਾਟਕ ਵੀ ਮਹਾਰਾਜ ਦੀ ਬਾਣੀ ਹੈ, ਸ਼ਸਤਰ ਨਾਮ ਵਾਲਾ ਦਾ ਕੀ ਅਰਥ ਹੈ ਉਹਦੀ ਬਣ ਗਈ। ਹੁਣ ਅੱਗੇ ਆ ਗਈ ਬਾਣੀ ਤੇਰੇ ਚਰਿੱਤਰ। ਕਹਿੰਦਾ ਲਓ ਬਾਬਾ ਜੀ ਹੁਣ ਗੱਲ ਆ ਗਈ ਉੱਥੇ, ਜੇ ਕੋਈ ਤੱਤੀ ਤਵੀ 'ਤੇ ਬਹਿ ਕੇ ਵੀ ਯਕੀਨ ਦਵਾਉਣ, ਇਹ ਸ਼ਬਦ ਨੂੰ ਉਹਦੇ ਮੈਂ ਉਹੀ ਕਹਿ ਰਿਹਾ ਜਿਹੜੇ ਉਹਨੇ ਸੱਜਣੇ, ਜੇ ਤੱਤੀ ਤਵੀ 'ਤੇ ਬਹਿ ਕੇ ਵੀ ਕੋਈ ਇਹ ਗੱਲ ਕਹੇ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ, ਮੈਂ ਨਹੀਂ ਮੰਨਣ ਵਾਲਾ। ਮੈਂ ਕਿਹਾ ਗੱਲ ਇਹ ਹੈ ਜਸਪ੍ਰੀਤ ਸਿੰਘ, ਤੱਤੀ ਤਵੀ 'ਤੇ ਬਹਿਣ ਦੀ ਲੋੜ ਨਹੀਂ ਪੈਣੀ। ਮੈਂ ਤੈਨੂੰ ਮੁੱਢ ਵਿੱਚ ਹੀ ਕਹਿਣਾ, ਜਦੋਂ ਤੂੰ ਇੱਥੋਂ ਉੱਠ ਕੇ ਜਾਏਗਾ ਤੂੰ ਇਹ ਕਹਿ ਕੇ ਜਾਏਗਾ ਵੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ। ਆਹ ਸੁਣਦੇ ਨੇ 50 ਬੰਦੇ ਜਿਹੜੇ ਹੋਰ ਬੈਠੇ। ਕਹਿੰਦਾ ਜੀ ਹੋ ਹੀ ਨਹੀਂ ਸਕਦਾ। ਮੈਂ ਕਿਹਾ ਮੈਂ ਤੈਨੂੰ ਸੂਚਨਾ ਦਿੱਤੀ ਹੈ ਵੀ ਜੇ ਤੂੰ ਐਡੀ ਜਿੱਦੀ ਬੰਦਾ ਹੈ ਤਾਂ ਤਕੜਾ ਹੋ ਲੈ, ਤੇ ਮੰਨਣਾ ਹੈ ਵੀ ਹੈਗੀ ਬਾਣੀ। ਚਲੋ ਜੀ ਚਰਚਾ ਸ਼ੁਰੂ ਹੋਈ। ਇਹਦੇ 'ਚ ਗੰਦੀ ਭਾਸ਼ਾ ਹੈ, ਇਹਦੇ 'ਚ ਅਸ਼ਲੀਲ ਸ਼ਬਦ ਨੇ, ਉਹਦੇ 'ਚ ਉਹ ਹੈ, ਉਹਦੇ ਸਭ ਕੁਛ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਦੇ ਉੱਤਰ ਅਜਿਹੇ ਤਰੀਕੇ ਦੇ ਨਾਲ ਮਿਲਦੇ ਚਲੇ ਗਏ, ਪਰ ਮੰਨਿਆ ਫੇਰ ਬਣੀ। ਤੇ ਅਖੀਰ ਦੇ ਵਿੱਚ ਮੈਂ ਉਹਨੂੰ ਕਿਹਾ ਵੀ ਭਾਈ ਸਾਹਿਬ ਜੀ ਜਿੱਥੋਂ ਆਪਾਂ ਚਰਚਾ ਸ਼ੁਰੂ ਕੀਤੀ ਆਪਾਂ ਉੱਥੋਂ ਫਿਰ ਵਾਪਸ ਮੁੜਨਾ ਪੈਣਾ ਆਪਾਂ ਨੂੰ ਇੱਕ ਵਾਰੀ। ਕਹਿੰਦਾ ਜੀ ਦੱਸੋ। ਮੈਂ ਕਿਹਾ ਤੁਸੀਂ ਸ਼ੁਰੂ 'ਚ ਕਿਹਾ ਸੀ ਮੈਂ ਕੁਛ ਬਾਣੀਆਂ ਨੂੰ ਮੰਨਦਾ। ਕਹਿੰਦਾ ਜੀ ਹਾਂ ਮੈਂ ਕਿਹਾ ਸੀ। ਮੈਂ ਕਿਹਾ ਦੁਬਾਰੇ ਗਿਣ ਕੇ ਦੱਸ ਕਿਹੜੀਆਂ ਕਿਹੜੀਆਂ ਨੇ। ਕਹਿੰਦਾ ਜੀ ਜਾਪ ਸਾਹਿਬ, ਸਵਈਏ ਤੇ ਚੌ ਪਏ। ਮੈਂ ਕਿਹਾ ਜੀ ਫਿਰ ਤੁਸੀਂ ਜਿਹੜੀ ਬਾਣੀ ਨੂੰ ਖੁਦ ਮੰਨਦੇ ਹੋ ਤਾਂ ਇਹ ਚੌਪਈ ਸਾਹਿਬ ਤਿਰਿਆ ਚਰਿੱਤਰ ਦਾ ਇੱਕ ਹਿੱਸਾ ਹੈ। 400 ਜਿਹੜਾ ਚੌਥਾ ਚਰਿੱਤਰ ਹੈ ਇਹ ਉਸ ਦੇ ਵਿੱਚ ਬਾਣੀ ਹੈ। ਕਹਿੰਦਾ ਜੀ ਇਹ ਕਿਵੇਂ ਹੋ ਗਿਆ? ਮੈਂ ਕਿਹਾ ਵੀ ਹੁਣੇ ਪੋਥੀ ਲਿਆਓ, ਸ੍ਰੀ ਦਸਮ ਦੀ ਪੋਥੀ ਲਿਆਓ ਤੇ ਪੜ੍ਹੋ। ਤੇ ਜਿਸ ਵੇਲੇ ਉਹਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਖੀਰਲੇ ਚਰਿੱਤਰ ਤੇ ਇਹ ਬਾਣੀ ਉਚਾਰਨ ਕੀਤੀ ਔਰ ਨੰਬਰ ਵੀ ਚਰਿੱਤਰ ਦਾ ਉਹੀ ਚੱਲਿਆ ਆ ਰਿਹਾ, ਚੌਪੀ ਸਾਹਿਬ ਦਾ ਨੰਬਰ ਤੇ ਜਿਹੜਾ ਪਿੱਛੇ ਚੱਲਿਆ ਪੁਨਰਾਸਕਾ ਕੱਟ ਆਸੀਸਾ ਸੀਸੀ ਅਸਕੇਤ ਜਗਤ ਗੀਸਾ, ਉਹਦੇ ਜੋ ਨੰਬਰ ਪਿੱਛੇ ਚੱਲਿਆ ਆ ਰਿਹਾ, ਕਿਵੇਂ ਪੌੜੀ ਉਦੋਂ ਅੱਗੇ 76ਵੇਂ 376ਵੇਂ 375 ਇਹ ਚੱਲੀ ਆ ਰਹੀ। ਤੇ ਗੁਰੂ ਦੀ ਕਿਰਪਾ ਹੋਈ, ਬੰਦਾ ਸਮਝਦਾਰ ਨਿਕਲਿਆ। ਕਹਿੰਦਾ ਜੀ ਅੱਜ ਤੋਂ ਬਾਅਦ ਮੈਂ ਇਸ ਬਾਣੀ ਦਾ ਵੀ ਕਦੀ ਵਿਰੋਧ ਨਹੀਂ ਕਰਾਂਗਾ। ਚਲੋ ਸਿੰਘਾਂ 'ਚ ਖੁਸ਼ੀ ਹੋਈ। ਕਹਿੰਦੇ ਜੀ ਭਾਵੇਂ 6 ਘੰਟੇ ਲੱਗ ਹੀ ਗਏ ਵੀ ਬੰਦਾ ਕੋਈ ਇਹੋ ਜਿਹਾ ਮਿਲਿਆ ਜਿਹੜਾ ਸਮਝ ਕੇ ਗਿਆ ਹੈ। ਜੇ ਮੈਂ ਨਾ ਮੰਨਣ ਵਾਲੀ ਗੱਲ ਹੁੰਦੀ ਮੇਰੀ ਸਿਰਕ ਭਾਈ ਕਿਸੇ ਅਰਥ ਨਹੀਂ ਸੀ ਆਉਣੇ। ਕਹਿਣ ਤੋਂ ਭਾਵ ਇਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਤ੍ਰਿਆ ਚਰਿੱਤਰ ਹੈ ਨਾ, ਉਸ ਚਰਿੱਤਰਾਂ ਦਾ ਅਖੀਰਲੇ ਚਰਿੱਤਰ ਨੂੰ ਸਮਾਪਤ ਕਰਕੇ ਵੀ ਕਿਵੇਂ ਰਾਕਸ਼ ਵੱਢੇ, ਕਿਵੇਂ ਯੁੱਧ ਹੋਇਆ, ਜੋ ਹੋਇਆ ਸਤਸੰਧ ਰਾਜੇ ਦੀ ਬੜੀ ਭਾਰੀ ਉਹਦੇ ਚ ਵਿਆਖਿਆ ਸ਼ੁਰੂ ਲਿਖੀ, ਦੂਲੋ ਦੇਈ ਦਾ ਪ੍ਰਸੰਗ ਲਿਖਿਆ, ਗੁਰਪ੍ਰਤਾਪ ਸੂਜ ਗ੍ਰੰਥ ਵਿੱਚ ਵੀ ਹੈ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਇਹ ਅਖੀਰ ਦੇ ਵਿੱਚ ਇਸ ਬਾਣੀ ਦੀ ਇੱਕ ਵੱਖਰੀ ਪਹਿਚਾਨ ਕੀਤੀ। ਚੱਲਦੇ ਹੋਏ ਚਰਿੱਤਰ ਵਿੱਚ ਜਿੱਥੋਂ ਮਹਾਰਾਜ ਸਾਹਿਬ ਜੀ ਨੇ ਨਿਰੋਲ ਅਕਾਲ ਪੁਰਖ ਦੇ ਨਾਲ ਇੱਕ ਸੁਰ ਹੋ ਕੇ, ਸੰਸਾਰ ਦੀ ਜਾਣਕਾਰੀ ਨਹੀਂ, ਨਿਰੋਲ ਪਰਮਾਤਮਾ ਦਾ ਜਸ ਬੇਨਤੀ ਰੂਪ ਦੇ ਅੰਦਰ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹਨ, ਤੇ ਉਸ ਤਰ੍ਹਾਂ ਦੀ ਬੇਨਤੀ ਮਹਾਰਾਜ, ਇਹਦਾ ਨਾਂ ਹੀ ਕਵਿਓ ਬਾਚ ਬੇਨਤੀ ਚੌ ਪਈ ਹੈ। ਤੇ ਮਹਾਰਾਜ ਸਾਹਿਬ ਜੀ ਨੇ ਬਿਬਹੌਰ ਪਿੰਡ ਦੇ ਸਤਲੁਜ ਦੇ ਕਿਨਾਰੇ ਲਗਭਗ 1 ਮੀਲ ਦੇ ਉੱਤੇ ਦੱਖਣ ਵਾਲੇ ਪਾਸੇ ਨੂੰ ਉਸ ਬਿਬਹੌਰ ਪਿੰਡ ਤੇ ਇਹ ਇਕਾਂਤ ਜਗ੍ਹਾ ਮਹਾਰਾਜ ਨੇ ਸੁਣੀ। ਇਤਿਹਾਸ ਕਹਿੰਦੇ ਵੀ ਕਈ ਮਹੀਨੇ ਗੁਰੂ ਸਾਹਿਬ ਜੀ ਇੱਥੇ ਵਿਰਾਜੇ ਔਰ ਇੱਥੇ ਬੈਠ ਕੇ ਹੀ ਇਸ ਗ੍ਰੰਥ ਦੀ, ਚੌਪੀ ਬਾਣੀ ਦੀ ਨਹੀਂ, ਇਸ ਗ੍ਰੰਥ ਦੀ ਸੰਪੂਰਨਤਾ ਇੱਥੇ ਕੀਤੀ ਹੈ। ਮਹਾਰਾਜ ਪ੍ਰੀਚਾ ਦੇਣਗੇ ਪਿੱਛੋਂ ਆ ਗਏ। ਸੋ ਆਓ, ਮਹਾਰਾਜ ਸਾਹਿਬ ਜੀ ਨੇ ਇਹ ਅੰਮ੍ਰਿਤਮਈ ਬਾਣੀ ਜਿਹੜੀ ਸਾਡੀ ਨਿਤਨੇਮ ਦਾ ਹਿੱਸਾ ਹੈ, ਜਿਹੜੀ ਅੰਮ੍ਰਿਤ ਦੇ ਵਿੱਚ 5 ਬਾਣੀਆਂ ਦੇ ਵਿੱਚ ਇੱਕੋ ਬਾਣੀ ਹੈ ਜਿਹਨੂੰ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ, ਤੇ ਗੁਰੂ ਸਾਹਿਬ ਕਿਰਪਾ ਕਰਨ, ਜਦੋਂ ਅਜੇ ਪੰਥ ਦੇ ਵਿੱਚੋਂ ਸਰਦਾਰ ਗੁਰਬਖਸ਼ ਸਿੰਘ ਕਾਲਾ ਫਗਾਨਾ ਛੇਕਿਆ ਨਹੀਂ ਸੀ ਗਿਆ ਅਕਾਲ ਤਖ਼ਤ ਵੱਲੋਂ, ਉਸ ਵੇਲੇ ਬੈਨਕੋਬਰ ਦੇ ਅੰਦਰ ਇਹ ਸਾਰਾ ਕੁਛ ਰਿਕਾਰਡ ਹੋਇਆ ਹੋਇਆ, ਇਹਦੀ ਕੈਸਟ ਬਣੀ ਹੈ ਜਿਹਦੇ ਵਿੱਚ ਮੈਂ ਅੱਖਰ ਵਧਾ ਨਹੀਂ ਸਕਦਾ ਕੋਈ, ਨਾ ਕੋਈ ਘਟਾ ਸਕਦਾ, ਇਹ ਤਾਂ ਵਿਧ ਰਿਕਾਰਡ ਹੈ ਗੱਲ। ਇੱਕ PhD ਵਾਲਾ ਹੋਰ ਸੱਜਣ ਸੀ, ਇੱਕ ਸਰਦਾਰ ਗੁਰਬਖਸ਼ ਸਿੰਘ ਸੀ, ਤੇ ਉੱਥੇ ਵੀ ਚਰਚਾ ਉਹਨਾਂ ਦੇ ਨਾਲ ਹੋਈ ਸੀ। ਮੈਂ ਜਦੋਂ ਉਹਨੂੰ ਪੁੱਛਿਆ ਵੀ ਸਰਦਾਰ ਜੀ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਅੰਮ੍ਰਿਤ ਛਕਿਆ? ਹਾਂਜੀ ਛਕਿਆ। ਕਿੰਨਾ ਚਿਰ ਹੋ ਗਿਆ? ਵਾਹ ਵਾਹ ਚਿਰ ਹੋ ਗਿਆ, ਇਸ ਤਰ੍ਹਾਂ ਦੇ ਅੱਖਰ ਬੋਲਦਾ ਹੈ। ਮੈਂ ਕਿਹਾ ਜੀ ਮੈਨੂੰ ਮਿਹਰਬਾਨੀ ਕਰਕੇ ਦੱਸੋ ਵੀ ਜਦੋਂ ਤੁਸੀਂ ਅੰਮ੍ਰਿਤ ਛਕਿਆ ਸੀ ਉਦੋਂ ਬਾਣੀਆਂ ਕਿਹੜੀਆਂ ਕਿਹੜੀਆਂ ਪੜ੍ਹੀਆਂ ਗਈਆਂ ਸੀ? ਉਹ ਬਹੁਤ ਜਲਦੀ ਦੇ ਵਿੱਚ ਕਹਿ ਬੈਠਿਆ, ਕਹਿੰਦਾ ਜਪਜੀ ਸਾਹਿਬ, ਜਾਪ ਸਾਹਿਬ, ਸਬੀਰ ਚੌਪਈ, ਅਨੰਦ ਸਾਹਿਬ। ਮੈਂ ਕਿਹਾ ਜੀ ਮਿਹਰਬਾਨੀ ਕਰਕੇ ਦੱਸੋਗੇ, ਜਦੋਂ ਤਾਂ ਤੁਸੀਂ ਸਿੰਘ ਸਜਦੇ ਹੋ ਉਦੋਂ ਤਾਂ ਦਸਮ ਦੀਆਂ ਬਾਣੀਆਂ 3 ਦਾ ਪਾਠ ਹੋਇਆ ਵੈ, ਤੇ ਹੁਣ ਤੁਸੀਂ ਕਹਿੰਦੇ ਜਾਪ ਸਾਹਿਬ ਵੀ ਬਾਣੀ ਨਹੀਂ, ਮਹਾਰਾਜ ਜੀ ਚੌਪੀ ਵੀ ਬਾਣੀ ਨਹੀਂ, ਸਵਈਏ ਵੀ ਬਾਣੀ ਨਹੀਂ, ਤੁਸੀਂ ਕਿੱਥੇ ਖੜੇ ਹੋ? ਕਹਿੰਦਾ ਉਦੋਂ ਮੈਨੂੰ ਸੋਝੀ ਨਹੀਂ ਸੀ। ਮੈਂ ਕਿਹਾ ਹੁਣ ਕੀ ਗਰੰਟੀ ਹੈ ਵੀ ਹੁਣ ਸੋਝੀ ਆ ਗਈ? ਖਬਰ ਹੈ ਹੁਣ ਮਰ ਗਈ ਹੋਵੇ ਸੋਝੀ ਤੇਰੀ, ਕਿਉਂਕਿ ਹੁਣ ਉਮਰ ਦਾ ਵੀ ਸਿਆਣਾ ਹੋ ਗਿਆ ਅੱਗੇ ਨਾਲੋਂ, ਇਹ ਕੋਈ ਜ਼ਰੂਰੀ ਤਾਂ ਨਹੀਂ ਵੀ ਹੁਣ ਤੈਨੂੰ ਬਹੁਤ ਸੋਝੀ ਹੋਊਗੀ? ਨਹੀਂ ਭਾਈ, ਪੰਥ ਦੇ ਵਿੱਚ ਬਖਰੇਵੇਂ ਦੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ। ਆਓ ਸਾਈਂ ਦੇ ਨਾਲ ਜੁੜੀਏ। ਮਹਾਰਾਜ ਸਾਹਿਬ ਜੀ ਅੱਗੇ ਪਹਿਲਾਂ ਮੰਗਲ ਹੈ, ਇੱਕ ਓਅੰਕਾਰ, ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ, ਸ੍ਰੀ ਸਰੋਮਣ ਸਭ ਦਾ, ਤੇ ਅੱਗੇ ਫਿਰ ਵਾਹਿਗੁਰੂ ਜੀ ਕੀ ਫਤਿਹ। ਤੇ ਉਸ ਅਸਚਰਜ ਰੂਪ ਪਰਮਾਤਮਾ ਵਾਹਿਗੁਰੂ ਸਭ ਨੂੰ ਫਤਿਹ ਦੇਵੇ, ਪਾਤਸ਼ਾਹੀ ਦਸਵੀਂ ਉਚਾਰਨ ਕਰਨ ਵਾਲੇ ਆਪਣੇ ਪੀਚਾ ਦੇ ਕਵਿਓ ਬਾਚ ਬੇਨਤੀ ਚੌਪੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮੈਂ ਬੇਨਤੀ ਰੂਪ ਦੇ ਅੰਦਰ ਇਹ ਚੌਪੇ, ਕਿਉਂਕਿ ਕੁਝ ਸਵਈਆਂ ਦੀ ਰਚਨਾ, ਕਵਿਤਾ ਦੀ ਰਚਨਾ ਤੇ ਉਹਦੇ ਵਿੱਚ ਦੋਹਰਿਆਂ ਦੀ ਰਚਨਾ ਤੇ ਬਹੁਤ 52 ਕਿਸਮ ਦੇ ਛੰਦ ਜਿਹੜੇ ਨੇ ਪੁਰਾਤਨ ਸਮੇਂ ਦੇ ਜਿਹੜੇ ਸੰਪਰਦਾਇ ਵਿਦਵਾਨ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ 52 ਕਿਸਮ ਦੇ ਛੰਦ ਵਰਤੇ ਆ। ਪਰ ਪੰਜਾਬੀ ਯੂਨੀਵਰਸਿਟੀ ਦੇ ਵਿਦਵਾਨ ਕਹਿੰਦੇ ਸਨ, ਕਹਿੰਦੇ ਜੀ ਇੱਥੇ ਖੋਜ ਕੀਤੀ ਹੈ ਵੀ ਸਾਨੂੰ ਖੋਜ ਦੇ ਅਨੁਸਾਰ ਸਾਨੂੰ ਲੱਗਿਆ ਵੀ 200 ਛੰਦ ਵਰਤੇ ਮਹਾਰਾਜ ਨੇ ਤੇ ਉਹਨਾਂ ਦੀ ਹੋਰ ਖੋਜ ਅੱਗੇ ਲੰਘੀ ਹੈ। ਤੇ ਇਹ ਜੀ ਮਹਾਨ ਰਚਨਾ, ਇੱਕ ਵਿਦਵਾਨ ਸੰਸਾਰ ਵਿੱਚੋਂ ਚਲੇ ਗਏ ਸੰਤ ਕਲਿਆਣ ਦਾਸ ਜੀ, ਪੰਜਾਬ ਦੇ ਵੈਦ ਮੰਡਲ ਦੇ ਵਿੱਚ ਉਹਨਾਂ ਦਾ ਇੱਕ ਵਿਸ਼ੇਸ਼ ਸਥਾਨ ਰਿਹਾ ਔਰ ਉਹਨਾਂ ਦੀ ਕਾਵਿ ਰਚਨਾ ਬਹੁਤ ਕਮਾਲ ਦੀ ਹੈ। ਬੁਢਾਪੇ ਦੇ ਵਿੱਚ ਆ ਕੇ ਉਹਨਾਂ ਨੇ ਅੰਮ੍ਰਿਤ ਛਕ ਕੇ ਸਿੰਘ ਸਜ ਗਏ, ਕਿਰਪਾਨ ਪਾਈ ਹੁੰਦੀ ਸੀ ਤੇ ਫਿਰ ਉਹ ਕਲਿਆਣ ਦਾਸ ਸਿੰਘ ਹੋ ਗਏ। ਬੜੀ ਵਾਰ ਵਿਚਾਰ ਹੋਏ, ਮੈਨੂੰ ਕਹਿਣ ਲੱਗੇ ਜੀ ਮੈਂ ਰੂਪ ਦੀ ਪਿੰਗਲ ਪੜ੍ਹਿਆ, ਕਵਿਤਾ ਭਾਈ ਸੰਤੋਖ ਸਿੰਘ ਸਾਹਿਬ ਵਰਗੇ ਸਵਈਏ ਚੌਪਈਏ ਉਚਾਰਨ ਕਰਕੇ ਦਿਖਾਏ ਉਹਨਾਂ ਨੇ ਵੀ, ਆ ਦੇਖੋ। ਉਹਨਾਂ ਨੇ ਇੱਕ ਬੜੀ ਮਾਰਕੇ ਦੀ ਗੱਲ ਦੱਸੀ, ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਛੰਦਾਂ ਦੇ ਅੰਦਰ ਜਿਹੜੇ ਤਰੀਕੇ ਦੀਆਂ ਮਾਤਰਾ ਵਰਤੀਆਂ ਨੇ ਇਹ ਸੰਸਾਰ ਦੇ ਕਿਸੇ ਕਵੀ ਨੇ ਨਹੀਂ ਵਰਤੀ। ਵੀ ਤੁਸੀਂ ਮੇਰੇ ਸਾਹਮਣੇ ਕਿਸੇ ਹੋਰ ਦੀ ਰਚਨਾ ਲਿਆ ਕੇ ਗੁਰੂ ਗੋਬਿੰਦ ਸਿੰਘ ਦੀ ਰਚਨਾ ਦੇ ਨਾਲ ਰਲਾ ਕੇ ਮੈਨੂੰ ਬਿਨਾਂ ਦੱਸੇ ਮੇਰੇ ਸਾਹਮਣੇ ਲਿਆ ਕੇ ਰੱਖ ਦਿਓ, ਮੈਂ ਚੁਣ ਕੇ ਦੱਸ ਦੂੰਗਾ ਵੀ ਆਹ ਗੁਰੂ ਗੋਬਿੰਦ ਸਿੰਘ ਦੀ ਰਚਨਾ, ਆਹ ਕਿਸੇ ਬੰਦੇ ਦੀ ਰਚਨਾ। ਉਹਨੇ ਇਹ ਉਸ ਬਰੀਕੀ ਤੱਕ ਵੀ ਇਸ ਗ੍ਰੰਥ ਨੂੰ ਦੇਖਿਆ। ਤੇ ਇੱਥੇ ਹੁਣ ਕਵੀਓ ਬਾਚ ਬੇਨਤੀ ਚੌਪੇ, ਇਹਦੇ ਤੇ ਇੱਕ ਸ਼ੰਕਾਵਾਦੀ ਕਰਦੇ ਆ, ਕਹਿੰਦੇ ਦੇਖੋ ਜੀ ਇਹ ਕਵੀ ਦੀ ਬਾਣੀ ਆ, ਗੁਰੂ ਗੋਬਿੰਦ ਸਿੰਘ ਦੀ ਬਾਣੀ। ਮੈਂ ਉਹਨਾਂ ਸ਼ੰਕਾਵਾਦੀ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਵੀਰੋ ਫਿਰ ਤਾਂ ਤੁਹਾਨੂੰ ਕਿਸੇ ਨਾ ਕਿਸੇ ਵੇਲੇ ਗੁਰੂ ਗ੍ਰੰਥ ਸਾਹਿਬ ਤੇ ਸ਼ੰਕਾ ਵੀ ਹੋਏਗੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਧਨਾਸਰੀ ਰਾਗਣੀ ਦੇ ਅੰਦਰ ਕਹਿੰਦੇ ਨੇ ਨਾਨਕ ਸਾਇਰ ਏਵ ਕਹਿਤਾ ਸੱਚੇ ਪਰਵਤਕਾਰਾ, ਉੱਥੇ ਵੀ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਸ਼ਾਇਰ ਲਿਖਿਆ। ਫਿਰ ਕਹਿਣਾ ਪਊ ਕਿਸੇ ਸ਼ਾਇਰ ਦੀ ਰਚਨਾ ਇਹ ਗੁਰੂ ਸਾਹਿਬ ਦੀ ਰਚਨਾ ਨਹੀਂ ਹੈ, ਇਹ ਪਾਪ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵੀ ਕਰਨਾ ਪਏਗਾ, ਨਹੀਂ ਪਾਏ। ਗੁਰੂ ਸਾਹਿਬ ਕਵੀਆਂ ਦੇ ਵਿੱਚ ਜਿਹਨੇ 52 ਕਵੀ ਰੱਖੇ ਸੀ, ਕਿਹਾ ਉਹ ਖੁਦ ਕਵੀ ਨਹੀਂ ਸਨ? ਉਹਨਾਂ ਨੇ ਬਹਾਦਰ ਰੱਖੇ ਸਨ, ਕੀ ਗੁਰੂ ਸਾਹਿਬ ਬਹਾਦਰ ਨਹੀਂ ਸਨ? ਉਹਨਾਂ ਨੇ ਧਰਮੀ ਨਾਮ ਜਪਣ ਵਾਲੇ ਰੱਖੇ, ਕੀ ਗੁਰੂ ਗ੍ਰੰਥ ਸਾਹਿਬ ਜੀ ਆਪ ਨਾਮ ਨਹੀਂ ਸੀ ਜਪਦੇ? ਗੁਰੂ ਸਾਹਿਬ ਦੇ ਵਿੱਚ ਆਪ ਉਹ ਸਾਰੇ ਗੁਣ ਸਨ, ਤਾਂ ਅੱਗੇ ਮਹਾਰਾਜ ਸਾਹਿਬ ਜੀ ਦੇ ਰਹੇ ਸੀ ਕਵੀਆਂ ਦੇ ਵਿੱਚ। ਬਲਕਿ ਭਾਈ ਨੰਦ ਲਾਲ ਦੀ ਗੱਲ ਸੁਣੋ, ਤਾਂ ਉਹ ਇੱਕ ਦਿਨ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਸੱਚੇ ਪਾਤਸ਼ਾਹ ਮੈਂ ਜਦੋਂ ਕਲਮ ਚੁੱਕਦਾ ਤੇਰੀ ਸਿਫਤ ਕਰਨ ਵਾਸਤੇ, ਮੈਂ ਦੇਖਦਾ ਤੂੰ ਇੱਕ ਦ੍ਰਿਸ਼ਟੀ ਦੇਣਾ, ਹਜ਼ਾਰਾਂ ਕੋਹਾਂ ਤੋਂ ਆਏ ਹੋਏ ਤੇਰੇ ਸ਼ਰਧਾਲੂ ਇੱਕ ਦ੍ਰਿਸ਼ਟੀ ਪਾਉਣਾ ਉਹਨਾਂ ਦੇ ਉੱਤੇ, ਇੱਕ ਦ੍ਰਿਸ਼ਟੀ ਦੇ ਵਿੱਚ ਉਹ ਕੁਛ ਬਖਸ਼ ਦੇਣਾ ਤੇ ਜਿਹੜਾ ਕਿਤੇ ਸਾਰੀ ਜ਼ਿੰਦਗੀ ਕਈ ਜਨਮਾਂ ਤੱਕ ਉਹਨੂੰ ਪ੍ਰਾਪਤ ਨਹੀਂ ਹੋ ਸਕਦਾ, ਪਲ ਵਿੱਚ ਕਰਕੇ ਨਜ਼ਰ ਮਿਹਰ ਦੀ ਬਖਸ਼ੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸ਼ਾਹ ਵਡੇਰੇ ਜੋ ਉਸਦੇ ਮਸਤਾਨੇ। ਸਤਿਗੁਰੂ ਮੈਨੂੰ ਕਦੇ ਕਦੇ ਇੰਜ ਜਾਪਦਾ ਹੈ ਵੀ ਜਿਸ ਵੇਲੇ ਤੂੰ ਤੁਰ ਕੇ ਆਉਣਾ ਹੈ ਦਰਬਾਰ ਵੱਲ, ਮੇਰੇ ਵਸ ਦੀ ਬਾਤ ਨਹੀਂ, ਮੇਰੇ ਵਸ ਤੋਂ ਬਾਹਰ ਹੈ, ਪਰ ਮੇਰਾ ਮਨ ਉਛਾਲਾ ਖਾਂਦਾ। ਸਤਿਗੁਰੂ ਤੇਰੇ ਰਸਤੇ ਅੰਦਰ, ਭਾਈ ਸਾਹਿਬ ਕਹਿੰਦੇ ਜਦੋਂ ਤੂੰ ਚੱਲ ਕੇ ਆਵੇਂ ਨਾ ਜਿਹਨਾਂ ਕਦਮਾਂ ਦੇ ਨਾਲ, ਸਤਿਗੁਰੂ ਤੇਰੇ ਰਸਤੇ ਅੰਦਰ ਐ ਦਿਲ ਫਰਸ਼ ਵਿਛਾਵਾਂ। ਲੋਕੀ ਤਾਂ ਕੱਪੜੇ ਵਿਛਾਉਂਦੇ ਨੇ, ਮੈਂ ਆਪਣੇ ਦਿਲ ਦਾ ਫਰਸ਼ ਵਿਛਾ ਦਿਆਂ, ਮੇਰੇ ਦਿਲ ਦੇ ਉੱਤੇ ਤੇਰੇ ਚਰਨ ਟਿਕਣ, ਸੋਹਣੇ ਚਰਨ ਤੇਰੇ ਮੁਬਾਰਕ ਚਰਨ ਗੁਰੂ ਗੋਬਿੰਦ ਸਿੰਘ ਜੀ, ਸੋਹਣੇ ਚਰਨ ਤੁਸਾਂ ਦਾ ਜੋੜਾ ਐ ਦੋਏ ਨੈਣ ਬਣਾਵਾਂ, ਮੇਰੇ ਨੇਤਰ ਤੁਹਾਡੇ ਚਰਨਾਂ ਦਾ ਜੋੜਾ ਬਣ ਜਾਣ, ਜੋੜਾ ਜਿਵੇਂ ਚਰਨਾਂ 'ਚ ਰਹਿੰਦਾ ਮੇਰੇ ਨੇਤਰਾਂ ਦਾ ਧਿਆਨ ਤੇਰੇ ਚਰਨਾਂ ਵੱਲ ਹੀ ਰਹੇ, ਕਿਸੇ ਹੋਰ ਪਾਸੇ ਨਾ ਜਾਵੇ। ਉਹ ਕਹਿੰਦਾ ਸ਼ਹਿਨਸ਼ਾਹ ਮੈਂ ਜਦੋਂ ਮੈਦਾਨੇ ਜੰਗ ਵਿੱਚ ਤੇਰੀ ਤੇਗ ਚੱਲਦੀ ਵੇਖਦਾ, ਸੰਸਾਰ ਦੇ ਕਿਸੇ ਸੂਰਮੇ ਦਾ ਕੋਈ ਤੁਲਨਾ ਨਹੀਂ ਦਿੱਤੀ ਜਾ ਸਕਦੀ, ਤੇਰੀ ਤੇਗ ਦੇ ਐਸੇ ਕਮਾਲ ਹਨ। ਪਰ ਉਹਨਾਂ ਮੁਬਾਰਕ ਹੱਥਾਂ ਦੇ ਵਿੱਚ ਜਦੋਂ ਤੂੰ ਕਲਮ ਫੜ ਲੈਂਦਾ, ਤੇਰੀ ਕਲਮ ਦੇ ਵਿੱਚੋਂ ਜਾਦੂ ਵਰਗਾ ਅਸਰ ਮੈਨੂੰ ਤੂੰ 52 ਕਵੀਆਂ ਦਾ ਸ਼੍ਰੋਮਣ ਬਣਾਇਆ ਨਾ, ਪਰ ਸਤਿਗੁਰੂ ਤੇਰੀ ਰਚਨਾ ਦੇ ਅੱਗੇ ਮੇਰੀ ਰਚਨਾ ਤਾਂ ਕੱਖ ਦੀ ਨਹੀਂ ਨਿਕਲਦੀ। ਇਸ ਕਰਕੇ 52 ਕਵੀਆਂ ਦਾ ਸਿਰਮੌਰ ਕਵੀ ਭਾਈ ਨੰਦ ਲਾਲ ਸਿੰਘ ਇਹ ਗੱਲ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕਵੀ ਵੀ ਕੋਈ ਨਹੀਂ ਹੈ। ਅੱਗੇ ਚੱਲ ਕੇ ਆਉਣਗੇ, ਕਾਵਿ ਦਾ ਨਿਯਮ ਵੀ ਪੂਰਾ ਰੱਖਣਾ, ਮਾਤਰਾ ਵੀ ਨਹੀਂ ਵਧਣ ਦੇਣੀ, ਚੀਜ਼ਾਂ ਨਵੀਆਂ ਲੱਭਣਗੀਆਂ ਸਾਨੂੰ ਚੌਪਈ ਦੇ ਅਰਥਾਂ ਦੇ ਅੰਦਰ। ਤੇ ਜੇ ਉਸ ਥਾਂ ਤੇ ਬਿਹਾਰੀ ਲਾ ਜਾਂਦੀ ਤਾਂ ਮਾਤਰ ਵੱਧ ਗਈ ਸੀ, ਸਿਹਾਰੀ ਲਾ ਦਿੱਤੀ ਵਜਨ ਨਹੀਂ ਘਟਣ ਦਿੱਤਾ, ਉਚਾਰਨ ਉਹੀ ਰੱਖਿਆ, ਲੇਕਿਨ ਕਾਵਿ ਰਚਨ ਚ ਫਰਕ ਨਹੀਂ ਪੈਣ ਦਾ। ਇਹ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੀ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਵੀਆਂ ਦੇ ਕਵੀ ਹਨ। ਇਹ ਬਾਚ ਕੇ ਉਹਨਾਂ ਬਚਨਾਂ ਨੂੰ ਬੇਨਤੀ ਰੂਪ ਦੇ ਅੰਦਰ ਤੇ ਛੰਦਾਂ ਦੇ ਵਿੱਚੋਂ ਇੱਕ ਛੰਦ ਚੌਪਈ, ਤੇ ਉਸ ਚੌਪਈਆਂ ਦੇ ਅੰਦਰ ਮਹਾਰਾਜ ਸਾਹਿਬ ਜੀ ਬੇਨਤੀ ਕਰਦੇ ਨੇ ਅਕਾਲ ਪੁਰਖ ਨੂੰ। ਤੇ ਜਿਵੇਂ ਟੀਚਰ ਅਧਿਆਪਕ ਪਹਿਲਾਂ ਬੱਚੇ ਨੂੰ ਏ ਬੀ ਸੀ ਪੜ੍ਹਾਉਂਦਾ, ਊੜਾ ਐੜਾ ਪੜ੍ਹਾਉਂਦਾ, ਉਹ ਜਦੋਂ ਬੱਚੇ ਨੂੰ ਕਹਿੰਦਾ ਕਹਿ ਊੜਾ, ਉਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਮਾਸਟਰ ਪੜ੍ਹ ਰਿਹਾ, ਉਹਦਾ ਮਕਸਦ ਹੈ ਬੱਚੇ ਨੂੰ ਪੜ੍ਹਾ ਰਿਹਾ। ਬੇਨਤੀ ਕਰਕੇ ਸਾਨੂੰ ਢੰਗ ਦੱਸ ਦੇਣ ਕਿ ਸਿੱਖੋ, ਐਂ ਬੇਨਤੀ ਕਰੋ ਮਹਾਰਾਜ ਦੇ ਚਰਨਾਂ 'ਚ। ਆਪ ਬੇਨਤੀ ਰੂਪ ਜਗਿਆਸੂ ਰੂਪ 'ਚ ਕਰਦੇ ਹਨ, ਸੁਣੋ ਜੀ।
ਅੰਮ੍ਰਿਤ ਕਰੋ ਹੱਥ ਦੇ ਰੱਛਾ।
ਹੇ ਪਰਮੇਸ਼ਰ ਵਾਹਿਗੁਰੂ, ਮਹਾਰਾਜ ਕਹਿੰਦੇ ਗੁਰਸਿੱਖੋ ਇਹ, ਹੇ ਖਾਲਸਾ ਜੀ, ਤੁਸੀਂ ਹਰ ਰੋਜ਼ ਅਕਾਲ ਪੁਰਖ ਨੂੰ ਦੋ ਵੇਲੇ, ਇੱਕ ਵਾਰੀ ਰਹਿ ਰਾਸ ਦੇ ਵਿੱਚ, ਇੱਕ ਵਾਰੀ ਅੰਮ੍ਰਿਤ ਦੀਆਂ ਬਾਣੀਆਂ ਵਿੱਚ, ਹੇ ਮੇਰੇ ਅਕਾਲ ਪੁਰਖ, ਹਮਰੀ ਸਾਡੀ ਤਮਾਮ ਦੀ, ਤੇ ਹਮਰੀ ਕਰੋ ਹੱਥ ਦੇ ਰੱਛਾ। ਕਿਹੜਾ ਹੱਥ ਦੇ ਕੇ ਜੀ? ਅਕਾਲ ਪੁਰਖ ਦੇ ਹੱਥ ਕਿਹੜੇ ਨੇ? ਸਾਡੇ ਵਰਗੇ ਇਹੋ ਜਿਹੇ ਹੱਥ ਨਹੀਂ ਹੈਗੇ, ਮਾਸ ਦੇ ਬਣੇ ਹੋਏ, ਅੱਡੀਆਂ ਦੇ ਬਣੇ ਹੋਏ। ਉਹ ਨਿਰਾਕਾਰ ਹੈ, ਜਿਹਨੂੰ ਕਿਹਾ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ, ਕਿਹਾ ਚੱਲ ਮੂਰਤ ਅਨੁਭਵ ਪ੍ਰਕਾਸ਼ ਸੰਤੋਜ ਕੀ ਜੈ। ਉਹਦੇ ਚਰਨ ਕੈਸੇ ਹੋ ਸਕਦੇ ਨੇ? ਉਹਦੇ ਹੱਥ ਕੈਸੇ ਹੋ ਸਕਦੇ ਨੇ? ਰੂਪ ਨਾ ਰੇਖ ਨਾ ਰੰਗ ਕੁਛ ਤਹਿ ਗੁਣ ਤੇ ਪ੍ਰਭਿੰਨ, ਜਿਹਦਾ ਰੂਪ ਨਹੀਂ ਰੰਗ ਨਹੀਂ ਤੇ ਉਹਦੇ ਚਰਨ ਸਾਡੇ ਵਰਗੇ ਨਹੀਂ, ਉਹਦੇ ਹੱਥ ਸਹੀ ਵੀ ਸਾਡੇ ਵਰਗੇ ਨਹੀਂ। ਇੱਕ ਜਗ੍ਹਾ ਮਹਾਰਾਜ ਸਾਹਿਬ ਨੇ ਕਿਹਾ ਐ ਮੇਰੇ ਅਕਾਲ ਪੁਰਖ, ਨਹੀਂ ਜਾਣ ਜਾਈ, ਜਾਣਿਆ ਨਹੀਂ ਜਾ ਸਕਦਾ, ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਕਹਾਂ ਵਾਸਤਾ ਕੋ ਫਿਰੈ ਕੌਣ ਭੇਖੰ, ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾਵੈ, ਕਹਾਂ ਮੈਂ ਵਖਾਨੋ, ਮੈਂ ਵਖਿਆਨ ਕੀ ਕਰਾਂ, ਕਹੇ ਉਹ ਨਾ ਆਵੈ। ਤੂੰ ਕਹਿਣੇ ਵਿੱਚ ਆ ਨਹੀਂ ਸਕਦਾ, ਤੂੰ ਬਾਣੀ ਦਾ ਵਿਸ਼ਾ ਹੀ ਨਹੀਂ ਹੈ, ਤੂੰ ਅਕਥ ਹੈ। ਅਕਥੇ ਕਾ ਕਿਆ ਕਥੀ ਹੈ ਭਾਈ, ਜਿਹੜਾ ਕਥਨੀ ਵਿੱਚ ਨਹੀਂ ਆ ਸਕਦਾ। ਫਿਰ ਕਥਨੀ ਕਿਉਂ ਕੀਤੀ ਜਾਂਦੀ ਹੈ? ਆਪਣੇ ਸਵਾਸ ਸਫਲੇ ਕਰਨ ਵਾਸਤੇ। ਸੰਪੂਰਨ ਰੂਪ ਦੇ ਵਿੱਚ ਕਥਨੀ ਨਹੀਂ ਹੋ ਸਕਦੀ। ਉਹਦੇ ਹੱਥ ਕੈਸੇ ਨੇ? ਉਹਦੇ ਹੱਥਾਂ ਨੂੰ ਕਿਹਾ ਜਾਂਦਾ ਤੂੰ ਆਪਣਾ ਕਿਰਪਾ ਰੂਪੀ ਹੱਥ ਮੇਰੇ ਤੇ ਦੇ, ਕਿਰਪਾ ਕਰਨੀ ਇਹ ਤੇਰਾ ਹੱਥ ਹੈ। ਉਹ ਨਿਰਾਕਾਰ ਹੈ, ਸਰਗੁਣ ਸਰੂਪ ਕਰਕੇ, ਗੁਰੂ ਨਾਨਕ ਸਰੂਪ ਹੋ ਕਰਕੇ ਭਾਈ, ਫਿਰ ਸਰਗੁਣ ਸਰੂਪ ਦੇ ਹੱਥ ਸਾਡੇ ਵਰਗੇ ਵੀ ਕਹੇ ਜਾ ਸਕੇ। ਉਹਦੇ ਦੋਨੇ ਸਰੂਪਾਂ ਦਾ ਚਿੰਤਨ ਸੋਹਲਾ ਨਾਮ ਦੀ ਬਾਣੀ ਕੀ, ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ, ਦੋਨੇ ਪਾਠ ਦੋਨੇ ਅਰਥ। ਸੋ ਇਸ ਕਰਕੇ ਸਾਧ ਸਿੰਘ ਜੀ ਦਾਸ ਬੇਨਤੀ ਕਰੇਗਾ, ਕਿਉਂਕਿ ਪਹਿਲਾਂ ਤਾਂ ਮੈਨੂੰ ਇਹ ਸੀ ਵੀ ਜੀ ਮਾਲਟਣ ਤੋਂ ਕਥਾ ਆਉਂਦੀ ਹੈ ਉਹੀ ਦੂਰ ਤੱਕ ਸੁਣੀ ਜਾਂਦੀ ਹੈ, ਪਰ ਜਦੋਂ ਫੋਨ ਆਉਣ ਲੱਗੇ ਨਾ, ਮੈਂ ਉਹਨਾਂ ਸਰੋਤਿਆਂ ਦਾ ਜਿਹੜੇ ਇੰਨੇ ਰੀਝ ਨਾਲ ਸੁਣ ਰਹੇ ਹੈ, ਤੇ ਫੋਨਾਂ ਤੇ ਜੋ ਕੁਛ ਤੁਸੀਂ ਸ਼ਬਦ ਕਹਿੰਦੇ ਹੋ, ਦਾਸ ਉਹਦੇ ਯੋਗ ਨਹੀਂ। ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਜੇ ਇਹ ਵਡਿਆਈ ਹੈ ਜੋ ਆਪ ਜੀ ਫੋਨ ਤੇ ਕਹਿੰਦੇ ਹੋ, ਗੁਰਸਿੱਖ ਮਾਈ ਭਾਈ, ਇਹ ਵਡਿਆਈ ਮੇਰੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਜਾਂ ਮੇਰੇ ਵਿਦਿਆ ਪੜ੍ਹਾਉਣ ਵਾਲੇ ਮੇਰੇ ਵਿਦਿਆ ਉਸਤਾਦ ਮਹਾਂਪੁਰਸ਼ਾਂ ਦੀ, ਮੇਰੀ ਕੋਈ ਵਡਿਆਈ ਨਹੀਂ ਇਹਦੇ ਚ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹਮਰੀ ਕਰੋ ਹੱਥ ਦੇ ਰਿਛਾ, ਹੇ ਅਕਾਲ ਪੁਰਖ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਮੇਰੀ ਰਕਸ਼ਾ ਕਰੋ। ਰਕਸ਼ਾ ਦੇ ਲਈ ਪਰਮਾਤਮਾ ਦਾ ਆਵਾਹਨ ਕਰਨਾ, ਇਹਦੇ ਵਿੱਚ ਨਿਰਹੰਕਾਰਤਾ ਹੈ। ਜਦੋਂ ਕਿ ਕਹਿੰਦਾ ਕਿ ਮੈਂ ਆਪਣੀ ਰੱਛਾ ਆਪ ਕਰ ਸਕਦਾ, ਮੈਨੂੰ ਸਹਾਇਤਾ ਦੀ ਲੋੜ ਨਹੀਂ, ਉਹਦਾ ਹੰਕਾਰ ਬੋਲਦਾ ਹੁੰਦਾ ਹੈ। ਕਿਹਦੀ ਹੈਰਾਨੀ ਦੀ ਬਾਤ ਹੈ, ਦੋਏ ਹੱਥ ਜੋੜ ਕੇ ਅਰਦਾਸ ਕੀਤੀ ਜਾਂਦੀ, ਜਿਹੜੀ ਅਰਦਾਸ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਉਹਨਾਂ ਕੁਰਬਾਨੀ ਵਾਲੇ ਗੁਰਸਿੱਖਾਂ ਨੇ ਜੋੜੀ ਸੀ ਨਾ, ਉਸ ਅਰਦਾਸ ਦੇ ਵਜਨ ਵੀ ਬਰਾਬਰ ਰੱਖੇ ਗਏ ਸੀ ਸ਼ਬਦਾਂ ਦੇ, ਔਰ ਇੱਕ ਇੱਕ ਸ਼ਬਦ ਗੁਰਮਤ ਦਾ ਚੁਣ ਕੇ ਜੋੜਿਆ ਗਿਆ ਸੀ ਉਹਦੇ ਵਿੱਚ। ਚਲੋ ਨੌ ਪਾਤਸ਼ਾਹ ਤੱਕ ਤਾਂ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਆ ਉਹਦੇ 'ਚ ਅੱਖਰ ਬਦਲ ਨਹੀਂ ਸਕਦੇ। ਤੇਗ ਬਹਾਦਰ ਸਿਮਰੀਆ ਤੱਕ ਤਾਂ ਆਪਾਂ ਜੋ ਅੱਖਰ ਲਿਖੇ ਨੇ, ਬਲਕਿ ਇੱਥੇ ਵੀ ਇੱਕ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ, ਕਿਸੇ ਨੇ ਮੰਨ ਨਹੀਂ ਲਾਉਣੀ ਇਹ ਗੱਲ, ਇੱਕੋ ਸੰਪਰਦਾ ਦੇ ਗੁਟਕਿਆਂ ਦੇ ਵਿੱਚ ਵੀ ਅੰਤਰਾ ਮਿਲੇਗਾ। ਭਿੰਡਰਾਂ ਵਾਲੀ ਟਕਸਾਲ ਦੇ ਸਾਡੀ ਆਪਣੀ ਸੰਪਰਦਾ ਦੇ ਗੁਟਕਿਆਂ ਦੇ ਵਿੱਚ ਵੀ ਕਿਤੇ ਲਿਖਿਆ ਤੇਗ ਬਹਾਦਰ ਸਿਮਰਿਆ, ਕਿਤੇ ਲਿਖਿਆ ਮਿਲਿਆ ਕਿ ਤੇਗ ਬਹਾਦਰ ਸਿਮਰੀ ਹੈ। ਲੋਕ ਕਈ ਤਾਂ ਸ਼ੰਕਾ ਕਰਨ ਵਾਲੇ ਆਪਣੇ ਪੱਖ ਵਿੱਚ ਠੀਕ ਹਨ, ਸੰਪਰਦਾਵਾਂ ਦਾ ਭੇਦ ਹੋਵੇ ਤਾਂ ਵੀ ਮੰਨ ਲਈਏ, ਇੱਕੋ ਹੀ ਸੰਪਰਦਾ ਤੇ ਪਾਠ ਦੋ ਕਿਉਂ ਹੋ ਗਏ। ਬੜੀ ਦੇਰ ਤੱਕ ਮੈਂ ਸਿਮਰਿਆ ਪਾਠ ਕਰਦਾ ਰਿਹਾ, ਮੈਂ ਜਦੋਂ ਅਰਦਾਸ ਕਰਨੀ ਤੇਗ ਬਹਾਦਰ ਸਿਮਰਿਆ ਵੀ ਇਹ ਸਾਡਾ ਸੰਪਰਦਾਈ ਪਾਠ ਹੈ, ਪਰ ਹੁਣ ਨਹੀਂ ਮੈਂ ਕਰਦਾ ਇਹ ਪਾਠ। ਕਿਉਂ? ਮੈਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਸੁਣਿਆ ਆਪਣੇ ਕੰਨਾਂ ਦੇ ਨਾਲ, ਉਹ ਸਿਮਰੀਆ ਪਾਠ ਕਰਦੇ ਆ ਤੇ ਉਸੇ ਸੰਸਥਾ ਦੇ ਅੱਗੇ ਜਾ ਕੇ ਕਿਉਂ ਫਰਕ ਪੈ ਗਿਆ? ਬਹੁਤ ਗੱਲਾਂ ਦੇ ਫਰਕ ਪੈ ਜਾਇਆ ਕਰਦੇ, ਪੀੜ੍ਹੀ ਦਰ ਪੀੜ੍ਹੀ ਪੈ ਜਾਂਦੇ। ਤੇ ਫਿਰ ਉਹ ਪਾਠ ਹੁੰਦੇ ਕਿ ਵੀ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖ, ਜੋ ਇਸ ਵੇਲੇ ਸਿੱਖ ਜਗ ਦੇ ਸਿਰ ਮੌਰ ਵਿਦਵਾਨ ਹੀ ਨਹੀਂ, ਮਹਾਨ ਤਪੱਸਵੀ ਵੀ ਹੈ, ਜਿਨ੍ਹਾਂ ਦਾ ਮੁਕਾਬਲਾ ਹੀ ਨਹੀਂ ਤਪੱਸਿਆ ਦਾ, ਜਿਨ੍ਹਾਂ ਦੀ ਵਿਦਵਤਾ ਨੂੰ ਕੰਸੀ ਦੇ ਪੰਡਿਤ ਮੰਨਦੇ ਹੈ, ਬਾਹਮਣ ਮੰਨਦੇ ਹੈ, ਹਰਿਦੁਆਰ ਦੇ ਆਚਾਰੀਆ ਮੰਨਦੇ ਹੈ, ਤੇ ਉਹਨਾਂ ਮਹਾਂਪੁਰਖਾਂ ਨੇ ਸਿਮਰੀਆ ਪਾਠ ਜੋ ਮਹਾਂਪੁਰਖਾਂ ਵਾਲਾ ਸੀ ਉਹੀ ਰੱਖਿਆ। ਜੇ ਹੋ ਸਕੇ ਇਹਨੂੰ ਪਾਠ ਨੂੰ ਦਰੁਸਤ ਕਰ ਲੈਣਾ, ਭਾਵੇਂ ਅਰਥ ਦਾ ਕੋਈ ਫਰਕ ਨਹੀਂ ਸਿਮਰਿਆ ਤੇ ਸਿਮਰੀਆ, ਪਰ ਦਸਮ ਦੀ ਬਾਣੀ ਦਾ ਪੁਰਾਤਨ ਪਾਠ ਸਿਮਰੀਆ ਹੀ ਪਾਠ ਹੈ, ਪੁਰਾਤਨ ਪਾਠ ਇਹ ਹੈ, ਤੇ ਇਹਦੇ 'ਚ ਅੱਗੇ ਚੱਲ ਕੇ ਫਰਕ ਹੈ। ਬਲਕਿ ਹੁਣ ਤੁਹਾਨੂੰ ਜਿਹੜੇ ਨਵੇਂ ਗੁਟਕੇ ਮਿਲਣਗੇ ਟਕਸਾਲ ਵੱਲੋਂ, ਉਹਦੇ 'ਤੇ ਸਿਮਰੀਆ ਹੀ ਆਏਗਾ। ਇਹ ਵਿਚਾਰ ਹੌਲੀ ਕਿਉਂ ਹੋਇਆ? ਕਹਿੰਦੇ ਜੀ ਕਿਤੇ ਨਾ ਕਿਤੇ ਮਿਸਟੇਕ ਹੋ ਗਈ, ਉਸੇ ਤਰ੍ਹਾਂ ਪ੍ਰਚਲਿਤ ਹੋਇਆ। ਖੈਰ, ਗੁਰੂ ਕਿਰਪਾ ਕਰੇ ਤੇ ਉਹਦੇ ਵਿੱਚ ਕੁਝ ਗੱਲਾਂ ਐਸੀਆਂ ਜਿਹੜੀਆਂ ਆਪਾਂ ਨੂੰ ਨਾਲ ਦੀ ਨਾਲ ਦਰੁਸਤ ਕਰਦੇ ਜਾਈਏ, ਤੇ ਗੁਰੂ ਕਿਰਪਾ ਕਰੇ। ਹੁਣ ਅਰਦਾਸ ਕਰਦਾ ਸਿੱਖ, ਪੁਰਾਤਨ ਅਰਦਾਸ ਸੀ। ਮੈਂ ਤੁਹਾਡਾ ਇੱਕ ਵਾਰੀ ਧੰਨਵਾਦ ਕਰਦਾ ਇੱਥੇ ਦੇ ਪ੍ਰਬੰਧਕਾਂ ਦਾ ਤੇ ਸੰਗਤਾਂ ਦਾ, ਤੁਹਾਡੇ ਤੇ ਕਿੰਤੂ ਨਹੀਂ ਜਾਣਾ ਇਹ, ਤੁਹਾਡੀ ਤਾਂ ਸ਼ਲਾਘਾ ਹੋਏਗੀ ਕਿਉਂਕਿ ਤੁਸੀਂ ਪੁਰਾਤਨ ਅਰਦਾਸ ਦੇ ਬੋਲ ਰੱਖੇ ਹੋਏ ਨੇ। ਪੁਰਾਤਨ ਬੋਲ ਕੀ ਸਨ? ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ, ਇਹ ਪੁਰਾਤਨ ਬੋਲ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਦੇ ਇਹ ਐਡ ਕੀਤੇ ਹੋਏ ਸਨ। ਤੇ 1925 ਦੇ ਵਿੱਚ ਅਸੀਂ ਇਹ ਸ਼ਬਦ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਵੀਰਾਂ ਨੇ ਇਕੱਠੇ ਹੋ ਕੇ ਕਿਹਾ, ਜੀ ਇਹ ਕਿਹੜੀ ਗੱਲ ਹੋਈ, ਇਹਦੇ 'ਚ ਪਤ ਸ਼ਬਦ ਨਹੀਂ ਚਾਹੀਦਾ, ਮਤ ਕਾ ਰਾਖਾ ਕਿਹਾ ਕਰੋ। ਠੀਕ ਹੈ ਜੀ, ਉਹਨਾਂ ਲਿਖਤ ਦੇ ਵਿੱਚ ਮਤ ਦਾ ਰਾਖਾ ਕਹਿਣਾ ਸ਼ੁਰੂ ਕਰ ਦਿੱਤਾ, ਇਹ ਪ੍ਰਚਲਿਤ ਹੋ ਗਿਆ। ਤੇ ਹੁਣ ਬਾਤ ਇਸ ਤਰ੍ਹਾਂ ਆਉਂਦੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਬੇਨਤੀ ਹੋਈ ਵੀ ਸਿੰਘ ਸਾਹਿਬ ਜੀ, ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਹਾਨੂੰ ਜਿੰਨੇ ਪ੍ਰਮਾਣ ਕੋਲੋਂ ਲੱਭ ਕੇ ਦੇ ਦਿੰਦਾ ਵੀ ਪਤ ਦਾ ਰਾਖਾ ਬੰਦਾ ਆਪ ਨਹੀਂ ਹੋ ਸਕਦਾ, ਪਤ ਦੇ ਲਈ ਪਰਮਾਤਮਾ ਨੂੰ ਪੁਕਾਰਨਾ ਪੈਂਦਾ। ਜਦੋਂ ਪਤ ਜਾਂਦੀ ਸੀ ਦ੍ਰੋਪਦੀ ਦੀ, ਪੰਜੇ ਪਾਂਡੋ ਨਾ ਬਚਾ ਸਕੇ, ਉਦੋਂ ਫਿਰ ਉਹਨੇ ਵੀ ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ, ਉਹਨੇ ਕਿਹਾ ਸੀ ਮੇਰੀ ਪਤ ਹੁਣ ਤੇਰੀ ਪਤ ਹੈ, ਕਿਰਪਾ ਕਰਕੇ ਮੇਰੀ ਭਰੀ ਸਭਾ ਦੀ ਪਤ ਰੱਖ ਲੈ, ਆਪਣੇ ਸੇਵਕ ਕੀ ਆਪ ਪਤ ਰੱਖ ਹੈ। ਬਈ ਹੱਦ ਹੋ ਗਈ ਜਿਹੜੀ ਗੱਲ ਨੂੰ ਬਾਣੀ ਕਰੀ ਹੈ, ਫਿਰ ਵੀ ਸਾਡੇ ਵੀਰੇ ਹੱਠ ਕਰ, ਨਹੀਂ ਜੀ ਮਤ ਕਰ ਰੱਖ ਆਪ, ਨਾਲੇ ਤਾਂ ਵਜਨ ਘਟ ਗਿਆ ਪੰਕਤੀ ਦਾ ਤੇ ਨਾਲੇ ਸਿਧਾਂਤ ਦਾ ਕਤਲ ਹੋ ਗਿਆ। ਸੱਚ ਜਾਣਿਓ, ਜਿੱਦਣ ਤੇ ਅਸੀਂ ਇਹ ਸ਼ਬਦ ਛੱਡਿਆ ਪੰਥ ਦੇ ਆਗੂਆਂ ਦੇ ਕਹਿਣ ਤੋਂ, ਸਾਡੀ ਥਾਂ ਥਾਂ ਤੇ ਪਤ ਰੁੜਨੀ ਸ਼ੁਰੂ ਹੋ ਗਈ। ਜਿੰਨੀ ਦੇਰ ਤੱਕ ਸਮੁੱਚਾ ਪੰਥ ਅਕਾਲ ਪੁਰਖ ਤੋਂ ਆਪਣੀ ਪਤ ਦੀ ਰਾਖੀ ਨਹੀਂ ਮੰਗਦਾ, ਉਨੀ ਦੇਰ ਤੱਕ ਸਾਡੇ ਕਰਮਾਂ 'ਚ ਧੱਕੇ ਸਮਝ ਲਓ ਵੀ ਲਿਖੇ ਹੋਏ ਨੇ, ਸਾਡੀ ਪਤ ਰੁੜਦੀ ਰਹੇਗੀ ਉਨੀ ਦੇਰ ਤੱਕ। ਮਤ ਪਤ ਦਾ ਰਾਖਾ ਅਕਾਲ ਪੁਰਖ ਹੈ, ਜਿਹ ਪ੍ਰਸਾਦ ਤੇਰੀ ਪਤ ਰਹੇ, ਜਿਹਦੀ ਕਿਰਪਾ ਦੇ ਨਾਲ ਤੇਰੀ ਪਤ ਰਹੇ, ਤੂੰ ਉਹਦੇ ਕੇ ਖੜ ਕੇ ਕਹੇ ਮੈਨੂੰ ਪਤ ਦੀ ਲੋੜ ਹੈ ਕੋਈ ਨਹੀਂ,
ਸਿੱਖੀ ਕਿੱਧਰ ਨੂੰ ਜਾ ਰਹੀ ਹੈ। ਗੁਰਮਤ ਨੂੰ ਕੁਛ ਲੋਕਾਂ ਨੇ ਸਮਝ ਲਿਆ ਵੀ ਗੁਰਮਤ ਜੋ ਅਸੀਂ ਸਮਝੀਏ ਉਹ ਅਸੀਂ ਸਮਝ ਲਈ, ਬਾਕੀ ਦੇ ਲੋਕ ਤਾਂ ਐਵੇਂ ਤੁਰੇ ਫਿਰਦੇ ਆ। ਗੁਰਮਤ ਉਹ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿਹੜੀ ਗੱਲ ਸਿੱਧ ਹੋ ਗਈ। ਜਦੋਂ ਪਤ ਦੀ ਗੱਲ ਰਾਖੀ ਅਕਾਲ ਪੁਰਖ ਦੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸਾਬਤ ਹੋ ਰਹੀ ਹੈ, ਸਾਡੇ ਕੋਲ ਕੀ ਅਧਿਕਾਰ ਹੈ ਫਿਰ ਅਸੀਂ ਉਹਨਾਂ ਗੱਲ ਨੂੰ ਬਦਲੀਏ? ਸਾਡੀ ਅਰਦਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਹੋਣੀ ਚਾਹੀਦੀ ਹੈ। ਮਤ ਪਤ ਕਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ, ਹਮਰੀ ਕਰੋ ਹਾਥ ਦੇ ਰੱਛਾ। ਇੱਥੇ ਬੇਨਤੀ ਹੈ ਮਹਾਰਾਜ, ਮੇਰੀ ਪਤ ਰੱਖ, ਮੇਰੀ ਰਕਸ਼ਾ ਕਰ, ਮੇਰੀ ਇਸ ਲੋਕ 'ਚ ਵੀ ਇੱਜ਼ਤ, ਪਰਲੋਕ ਦੇ ਵਿੱਚ ਵੀ ਮੇਰੀ ਪਤ ਮਹਾਰਾਜ ਤੂੰ ਹੀ ਰੱਖਣੀ ਹੈ, ਪਤ ਪਰਮੇਸ਼ਰ ਗਤ ਨਾ ਰਹਿਣ, ਇਹ ਮੇਰੀ ਬੇਨਤੀ ਹੈ ਤੇਰੇ ਚਰਨਾਂ ਵਿੱਚ।
ਪੂਰਨ ਹੋਏ ਚਿੱਤ ਕੀ ਇੱਛਾ,
ਮੈਨੂੰ ਸੰਸਾਰ ਦੀ ਕੋਈ ਇੱਛਾ ਨਹੀਂ ਹੋਰ, ਮੈਨੂੰ ਤਾਂ ਕੇਵਲ ਇਹੀ ਇੱਛਾ ਵੀ ਤੇਰੀ ਕਿਰਪਾ ਮੇਰੇ ਤੇ ਬਣੀ ਰਹੇ, ਮੈਨੂੰ ਇਹੀ ਇੱਛਾ ਮੈਂ ਤੇਰੇ ਚਰਨਾਂ ਦੇ ਨਾਲ ਜੁੜਿਆ ਰਹਾਂ, ਮੈਨੂੰ ਇਹੀ ਇੱਛਾ ਕਿ ਮੈਂ ਤੇਰਾ ਨਾਮ ਹਰ ਵੇਲੇ ਜਪਦਾ ਰਹਾਂ, ਇਹ ਮੇਰੇ ਚਿੱਤ ਦੀ ਇੱਛਾ ਪੂਰੀ ਕਰ ਦਿਓ। ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚੌ ਇਹੋ ਮੈਨੂੰ ਚੌ ਬਣਿਆ ਰਹੇ, ਮੇਰੀ ਇਹ ਇੱਛਾ ਪੂਰੀ ਕਰ ਦਿਓ। ਇਸ ਪ੍ਰਕਾਰ ਸਤਿਗੁਰੂ ਜੀ ਉਚਾਰਨ ਕਰਦੇ ਹਨ।
ਤਵ ਚਰਨਨ ਮਨ ਰਹਿ ਹਮਾਰਾ,
ਅੱਗੇ ਅੱਗੇ ਸਪਸ਼ਟ ਹੋ ਗਈ ਬਾਤ, ਤਵ ਤੇਰੇ ਚਰਨਾਂ ਦੇ ਵਿੱਚ ਮੇਰਾ ਮਨ ਲੱਗਿਆ ਰਹੇ, ਤਵ ਚਰਨਨ ਮੇਰਾ ਜਿਹੜਾ ਮਨ ਹੈ ਤੇਰੇ ਚਰਨਾਂ ਦੇ ਵਿੱਚ ਜੁੜਿਆ ਰਹੇ। ਤਵ ਚਰਨਨ ਮਨ ਰਹਿ ਹਮਾਰਾ, ਮੇਰਾ ਨਾਮ ਸੰਸਾਰ ਦੇ ਪਦਾਰਥਾਂ ਵਿੱਚ ਨਾ ਜਾਵੇ, ਵਿਸ਼ੇ ਵਿਕਾਰਾਂ ਵਿੱਚ ਨਾ ਜਾਵੇ, ਤੇਰੇ ਚਰਨਾਂ ਦੇ ਵਿੱਚ ਜੁੜਿਆ ਰਹੇ। ਇੱਕ ਗੱਲ ਹੋਰ ਆਪ ਜੀ ਨੇ ਨੋਟ ਕਰ ਲੈਣੀ, ਜਿਹੜੀ ਜਿੱਥੇ ਵੀ ਸੰਸਾਰ ਦਾ ਕੋਈ ਬੱਚਾ ਜੰਮਿਆ ਪਲਿਆ ਹੈ ਤੇ ਉਸ ਇਲਾਕੇ ਦੀ ਤੇ ਉਸ ਜਗ੍ਹਾ ਦੇ ਵਾਤਾਵਰਨ, ਜਿਹੜੀ ਭਾਸ਼ਾ ਹੈ ਨਾ, ਉਹਦਾ ਅਖੀਰ ਤੱਕ ਵੀ ਉਹਦੀ ਜ਼ਬਾਨ ਦੇ ਉੱਤੇ ਉਹੀ ਕੁਛ ਰਹੇਗਾ। ਗੁਰੂ ਸਾਹਿਬ ਜੀ ਦਾ ਬਚਪਨ ਬਿਹਾਰ ਦੇ ਅੰਦਰ, ਪਟਨਾ ਸਾਹਿਬ ਅਵਤਾਰ ਹੋਇਆ ਨਾ, ਪਟਨੇ ਦੀਆਂ ਗਲੀਆਂ ਦੇ ਵਿੱਚ ਜਿਹੜੇ ਬੱਚੇ ਖੇਡਦੇ ਸਨ ਉਹ ਬਿਹਾਰ ਦੇ ਬੱਚੇ ਸਨ। ਮਹਾਰਾਜ ਸਾਹਿਬ ਜੀ ਦੀ ਜਿਹੜੀ ਬੋਲੀ ਹਿੰਦੀ ਹੈ ਨਾ, ਉਸ ਵੇਲੇ ਦੀ ਉਹਨਾਂ ਦੀ ਕਾਵਿ ਰਚਨਾ ਦੇ ਵਿੱਚ ਵੀ ਉਹਨਾਂ ਦੀ ਬੋਲੀ ਦੀ ਹਮਰੀ ਕਰੋ ਹੱਥ ਦੈ ਰੱਛਾ ਉਹ ਹਿੰਦੀ ਦੀ ਝਲਕ ਪੈਂਦੀ ਜਾਏਗੀ ਮਹਾਰਾਜ ਸਾਹਿਬ ਜੀ। ਉਂਝ ਮਹਾਰਾਜ ਸਾਹਿਬ ਨੇ ਜਾਪ ਸਾਹਿਬ ਦੇ ਅੰਦਰ ਸੰਸਕ੍ਰਿਤ ਔਰ ਫਾਰਸੀ ਨੂੰ ਇੰਨਾ ਸ਼ਬਦਾਂ ਨੂੰ ਗੁੰਨ ਕੇ ਇੰਨਾ ਮਿਲਾ ਕੇ ਰਚਨਾ ਕੀਤੀ ਹੈ, ਕਈ ਵਾਰੀ ਸਮਝਣਾ ਔਖਾ ਹੁੰਦਾ। ਸੱਚੇ ਪਾਤਸ਼ਾਹ ਨੇ ਇੱਕੋ ਹੀ ਛੰਦ ਵਿੱਚ ਸੰਸਕ੍ਰਿਤ ਵੀ ਵਰਤੀ ਤੇ ਉਹਦੇ 'ਚ ਫਾਰਸੀ ਵੀ ਵਰਤੀ ਹੋਈ ਹੈ। ਜਾਪ ਸਾਹਿਬ ਦੀ ਸੌਖੀ ਦੀ ਕਥਾ ਨਹੀਂ ਹੈ ਗੁਰੂ ਪਿਆਰਿਓ, ਬਹੁਤ ਔਖੀ ਕਥਾ ਹੈ। ਹਰ ਛੰਦ ਦੱਸਣਾ ਪੈਂਦਾ ਹੈ ਇਹ ਛੰਦ ਕਿੰਨੀਆਂ ਮਾਤਰਾ ਦਾ ਬਣਿਆ ਹੋਇਆ ਹੈ, ਇਹ ਛੰਦ ਦੀ ਯਾਦ ਕਿਹੜੀ ਹੈ, ਇਸ ਛੰਦ ਦੇ ਵਿੱਚ ਮਹਾਰਾਜ ਹੁਣ ਭਾਸ਼ਾ ਕਿਹੜੀ ਵਰਤ ਰਹੇ ਹਨ, ਇਹ ਛੰਦ ਦਾ ਸਿਧਾਂਤ ਕੀ ਹੈ। ਗੁਰੂ ਕਿਰਪਾ ਕਰੇ ਤੇ ਐਸੀ ਸਾਧ ਇਹਨਾਂ ਬਾਣੀਆਂ ਦੀ ਵਿਸ਼ੇਸ਼ ਕਰਕੇ ਕਥਾ ਹੋਣੀ ਸਕਾਰਥ ਹੀ ਹੈ। ਆਪ ਵਿਦਵਾਨਾਂ ਤੋਂ ਸੁਣਦੇ ਰਹਿੰਦੇ ਹੋ, ਹਮਰੀ ਕਰੋ ਹੱਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ। ਮਹਾਰਾਜ ਨੂੰ ਪੁੱਛੋ ਗਰੀਬ ਨਾਜ, ਇੱਕ ਪਾਸੇ ਕਹਿੰਦੇ ਉਹਦਾ ਚੱਕਰ ਚਿਹਨ ਕੋਈ ਨਹੀਂ ਤੇ ਉਹਦੇ ਚਰਨ ਕਿਹੜੇ ਨੇ? ਮਹਾਰਾਜ ਕਹਿੰਦੇ ਸਿੱਖ ਪੁੱਤਰੋ, ਤੁਸੀਂ ਜਾਪ ਸਾਹਿਬ ਦੀ ਬਾਣੀ ਪੜੋਗੇ ਤੁਹਾਨੂੰ ਅਕਾਲ ਪੁਰਖ ਦੇ ਚਰਨ ਲੱਭ ਜਾਣਗੇ। ਚਰਨ ਕਿਹੜੇ ਨੇ? ਚਿੱਤ ਚਰਨ ਨਾਮ, ਪਰਮਾਤਮਾ ਦਾ ਨਾਮ ਹੀ ਪਰਮਾਤਮਾ ਦੇ ਚਰਨ ਹਨ। ਇੱਥੇ ਵੀ ਉਹੀ ਗੱਲ ਬਣੇਗੀ, ਤੁਹਾਡੇ ਨਾਮ ਦੇ ਨਾਲ ਮੇਰਾ ਮਨ ਜੁੜਿਆ ਰਹੇ, ਪਰਮਾਤਮਾ ਦੇ ਚਰਨ, ਪਰਮਾਤਮਾ ਦਾ ਨਾਮ, ਚਿੱਤ ਚਰਨ ਨਾਮ। ਤਵ ਚਰਨਨ ਮਨ ਰਹੇ ਹਮਾਰਾ, ਸਾਡਾ ਜਿਹੜਾ ਮਨ ਹੈ ਮਹਾਰਾਜ ਉਹ ਤੁਹਾਡੇ ਚਰਨਾਂ ਦੇ ਨਾਲੇ ਜੁੜਿਆ ਰਹੇ ਹਰ ਵੇਲੇ।
ਆਪਣਾ ਜਾਣ ਕਰੋ ਪ੍ਰਤ ਪਾਰਾ,
ਪ੍ਰਤ ਦਾ ਅਰਥ ਹੈ ਤਾਈ, ਪਾਲਾ ਦਾ ਅਰਥ ਹੈ ਪਾਲਣਾ ਕਰਨੀ। ਤੇ ਆਪ ਕਿਰਪਾ ਕਰਕੇ ਮਹਾਰਾਜ ਤੁਸੀਂ ਪ੍ਰਤ ਪਾਲਣਾ, ਪ੍ਰਤ ਤਾਈ ਪਾਲਣਾ ਕਰੋ ਆਪਣਾ ਜਾਣ ਕਰਕੇ, ਮੈਂ ਤੁਹਾਡਾ, ਕਿਰਪਾ ਕਰੋ ਮਹਾਰਾਜ ਮੈਨੂੰ ਆਪਣਾ ਜਾਣ ਕੇ ਮੇਰੀ ਪ੍ਰਤ ਪਾਲਣਾ ਕਰੋ। ਮਹਾਂਪੁਰਸ਼ਾਂ ਦੇ ਇਤਿਹਾਸ ਵਿੱਚ ਲਿਖਿਆ ਹੈ ਕਿ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਜਦੋਂ ਕਿਰਪਾ ਹੋਈ, ਗੁਰੂ ਨਾਨਕ ਸਾਹਿਬ ਜੀ ਦੀ ਝਲਕ ਪਈ, ਦਰਸ਼ਨ ਹੋਏ ਤੇ ਆਵਾਜ਼ ਆਈ, ਸਿੱਖ ਪੁੱਤਰਾ ਮੰਗ, ਕੀ ਮੰਗਦਾ? ਤੇ ਕੀ ਕਿਹਾ ਸੀ? ਕਹਿਣ ਲੱਗੇ ਮਹਾਰਾਜ ਮੈਨੂੰ ਮੰਗਣਾ ਨਹੀਂ ਆਉਂਦਾ, ਪਰ ਜਿਵੇਂ ਮੈਂ ਤੁਹਾਡਾ ਬਣ ਸਕਦਾ, ਮੈਂ ਲਾਇਕ ਹੈ ਨਲਾਇਕ ਹੈ, ਮੈਨੂੰ ਜਿਵੇਂ ਹੋ ਸਕਦਾ ਆਪਣਾ ਬਣਾ ਲਓ। ਮਹਾਰਾਜ ਕਹਿੰਦੇ ਬਾਕੀ ਕੀ ਰਹਿ ਗਿਆ ਜਿਹਨੂੰ ਮੈਂ ਆਪਣਾ ਬਣਾ ਲਿਆ? ਤੂੰ ਸਭ ਕੁਛ ਹੀ ਮੰਗ ਲਿਆ, ਇੱਕ ਪਾਸੇ ਕਹਿੰਦੇ ਮੰਗਣਾ ਨਹੀਂ ਆਉਂਦਾ। ਸੋ ਇਸ ਕਰਕੇ ਸਾਧ ਸਿੰਘ ਜੀ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦਾ ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਕਿੰਨਾ ਸੀ। ਸ਼ਾਇਦ ਮੇਰੀ ਗੱਲ ਮਹਾਂਪੁਰਖਾਂ ਦੇ ਸੰਪਰਦਾ ਦੇ ਬੰਦਿਆਂ ਨੂੰ ਚੰਗੀ ਨਹੀਂ ਲੱਗੇਗੀ, ਪਰ ਜੋ ਸੱਚਾਈ ਮੈਂ ਸੁਣੀ ਹੈ ਮੈਂ ਕਹਾਂਗਾ, ਰੋਕ ਨਹੀਂ ਸਕਦਾ। ਸੱਚਾਈ ਕੀ ਹੈ? ਉੱਥੇ ਜਗਰਾਵਾਂ ਦਾ ਇੱਕ ਪ੍ਰੇਮੀ ਫੋਟੋ ਬਣਾਉਣ ਵਾਲਾ, ਜਿਹੜਾ ਬਹੁਤ ਸੁੰਦਰ ਫੋਟੋ ਬਣਾਉਂਦਾ ਸੀ, ਜਿਹੜਾ ਕਹਿੰਦਾ ਸੀ ਜੋ ਸ਼ਕਲ ਦੇਖ ਲਾਂ ਉਹੋ ਜਿਹੀ ਫੋਟੋ ਬਣਾ ਸਕਦਾ ਮੈਂ, ਉਹ ਇੱਕ ਦਿਨ ਮਹਾਂਪੁਰਖਾਂ ਕੋਲ ਚਲਿਆ ਗਿਆ। ਕਹਿੰਦਾ ਜੀ ਮੈਂ ਗੁਰੂ ਨਾਨਕ ਸਾਹਿਬ ਦੀ ਫੋਟੋ ਬਣਾ ਸਕਦਾ। ਮਹਾਂਪੁਰਸ਼ ਕਹਿੰਦੇ ਨਹੀਂ ਬਣਾ ਸਕਦਾ। ਕਹਿੰਦੇ ਬਣਾ ਸਕਦਾ। ਮਹਾਂਪੁਰਸ਼ ਕਹਿੰਦੇ ਫਿਰ ਬਣਾ। ਕਹਿੰਦੇ ਜੀ ਮੈਂ ਤਾਂ ਬਣਾ ਸਕਦਾ ਵੀ ਜੇ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਵੀ ਕੋਈ ਵੀ ਕਰਾ ਦੇਵੇ ਮੈਂ ਉਹੀ ਜਿਹੀ ਸ਼ਕਲ ਬਣਾ ਦਿਓ। ਮਹਾਂਪੁਰਖ ਕਹਿੰਦੇ ਦਰਸ਼ਨ ਤਾਂ ਮੈਂ ਕਰਾ ਦਿੰਦਾ, ਫੋਟੋ ਨਹੀਂ ਬਣਨੀ। ਕਹਿੰਦੇ ਜੀ ਤੁਸੀਂ ਕਰਾਓ। ਕਹਿੰਦੇ ਚੰਗਾ ਫਿਰ ਸੁੱਧੇ ਕੇਸੀ ਇਸ਼ਨਾਨ ਕਰਕੇ 1 ਵਜੇ ਰਾਤ ਨੂੰ ਆ ਜਾ। ਅਤੇ ਮਹਾਂਪੁਰਖਾਂ ਨੇ ਆਪਣੀ ਪਹਿਲਾਂ ਤਿਆਰੀ ਕੀਤੀ ਹੋਈ ਹੈ ਅਤੇ ਪੜ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ 'ਤੇ ਇੰਨਾ ਭਰੋਸਾ ਸੀ ਵੀ ਇੰਨਾ ਅਦਬ ਸਤਿਕਾਰ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੇ ਕੀਤਾ, ਸ਼ਬਦਾਂ ਦੇ ਵਿੱਚ ਉਹਨਾਂ ਦੇ ਸਤਿਕਾਰ ਦੇ ਸ਼ਬਦ ਵੀ ਮੈਂ ਕਹਿੰਦਾ ਛੋਟੇ ਪੈ ਜਾਣਗੇ, ਇੰਨਾ ਗੁਰੂ ਗ੍ਰੰਥ ਸਾਹਿਬ ਸਤਿਕਾਰ ਕੀਤਾ। ਉਹਨਾਂ ਨੇ ਮੂਹਰੇ ਪਰਦਾ ਲਾਇਆ ਹੋਇਆ ਸੀ ਅਤੇ ਪਰਦਾ ਲਾ ਕੇ ਉਹ ਕਹਿਣ ਲੱਗਾ ਵੀ ਤੂੰ ਤਿਆਰ ਹੈ ਦਰਸ਼ਨ ਕਰਨ ਲਈ? ਕਹਿੰਦੇ ਤਿਆਰ ਹੈ। ਕਹਿੰਦੇ ਮੈਂ ਪਰਦਾ ਚੁੱਕੂੰਗਾ, ਸਾਹਮਣੇ ਮੇਰਾ ਗੁਰੂ ਨਾਨਕ ਬੈਠਾ ਹੋਊਗਾ, ਤੂੰ ਮੈਨੂੰ ਫੋਟੋ ਬਣਾ ਕੇ ਦਿਖਾ ਦੀ। ਕਹਿੰਦੇ ਜੀ ਠੀਕ ਹੈ। ਮਹਾਂਪੁਰਖਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਜੋ ਪਰਦਾ ਚੁੱਕਿਆ, ਕਹਿੰਦੇ ਬਣਾ ਸਕਦੇ ਫੋਟੋ? ਕਹਿੰਦੇ ਜੀ ਇਹ ਕਿਵੇਂ ਬਣ ਸਕਦੀ ਹੈ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਕਹਿੰਦੇ ਮੇਰਾ ਗੁਰੂ ਨਾਨਕ ਤਾਂ ਇਹੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਮੰਨਿਆ ਬਾਬਾ ਆਨੰਦ ਸਿੰਘ ਜੀ ਨੇ ਤੇ ਬਾਅਦ ਵਿੱਚ ਅਸੀਂ ਕਹਾਣੀਆਂ ਭਾਵੇਂ ਹੋਰ ਬਣਾ ਲਈਆਂ। ਉਹ ਗੁਰੂ ਅਸਲ ਇਹ ਸੀ ਬਾਤ। ਔਰ ਕਿਤੇ ਕਿਤੇ ਅਸੀਂ ਬੜੀਆਂ ਭੁੱਲਾਂ ਕੀਤੀਆਂ ਨੇ ਗੁਰੂ ਪਿਆਰਿਓ। ਬਾਬਾ ਆਨੰਦ ਸਿੰਘ ਜੀ ਨੂੰ ਪਹਿਲੇ ਦਿਨ ਜਿੱਥੇ ਤਪ ਅਸਥਾਨ 'ਤੇ ਉਹਨਾਂ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਮੈਂ ਚਰਨ ਪਾਉਣੇ। ਪੰਜ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਮਰਜ਼ਾਦਾ ਹੈ, ਪੰਜ ਸਿੰਘ ਮਹਾਰਾਜ ਦੀ ਤਿਆਰੀ ਕਰਕੇ ਲੈ ਕੇ ਆਏ। ਬਾਬਾ ਜੀ ਨੇ ਕਿਹਾ ਕਿ ਜਦੋਂ ਘੜਿਆਲ ਵੱਜਦੀ ਸੁਣੀ ਨੱਠ ਕੇ ਬਾਹਰ ਨਿਕਲੇ, 10 ਕਰਮਾਂ ਗਏ, ਆਪਣੀ ਦਸਤਾਰ ਲਾਹੀ, ਕੇਸਗੀ ਰੱਖੀ ਕੇਸਾਂ 'ਤੇ, ਆਪਣੀ ਦਸਤਾਰ ਉਸ ਸਿੰਘ ਦੇ ਹੇਠਾਂ ਵਿਛਾਉਣੀ ਸ਼ੁਰੂ ਕਰ ਦਿੱਤੀ ਜੋ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਲਈ ਆ ਰਿਹਾ ਸੀ। ਲੋਕ ਦੇਖ ਕੇ ਹੈਰਾਨ ਰਹਿ ਗਏ, ਬਾਬਾ ਜੀ ਇਹ ਕੀ ਕੀਤਾ ਦਸਤਾਰ? ਕਹਿਣ ਲੱਗੇ ਮੈਂ ਇਹ ਨਹੀਂ ਦੇਖ ਰਿਹਾ ਵੀ ਇਹ ਕੋਈ ਸਿੰਘ ਤੁਰਿਆ ਆ ਰਿਹਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਸਮੇਤ ਇਹ ਸਿੱਖ ਦੇ ਚਰਨਾਂ ਤੱਕ ਮੇਰਾ ਧਿਆਨ ਗੁਰੂ ਨਾਨਕ ਦਾ ਸੀ, ਮੇਰਾ ਗੁਰੂ ਨਾਨਕ ਤੁਰਿਆ ਆ ਰਿਹਾ, ਮੇਰਾ ਗੁਰੂ ਗੋਬਿੰਦ ਸਿੰਘ ਤੁਰਿਆ ਆ ਰਿਹਾ ਹੈ। ਭਈ ਹੱਦ ਹੋ ਗਈ, ਐਡੇ ਵੱਡੇ ਮਹਾਂਪੁਰਸ਼ਾਂ ਨੇ ਸਾਨੂੰ ਇਹੋ ਜਿਹਾ ਸਤਿਕਾਰ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਹੋਵੇ ਅਤੇ ਫਿਰ ਅਸੀਂ ਕਈ ਤਰ੍ਹਾਂ ਦੀਆਂ ਮਨਮਤਾਂ ਆਪਣੇ ਆਪ ਕਰਨ ਲੱਗ ਪਈ ਹੈ। ਕਿਉਂ? ਮਹਾਂਪੁਰਖਾਂ ਦੀ ਇਸ ਦੇਖ ਕੇ ਉਦੋਂ ਬਾਅਦ ਸ਼ਰਧਾਲੂਆਂ ਨੇ ਸੰਮਤੀ ਕੀਤੀ ਵੀ ਦੇਖੋ ਫਿਰ ਵੀ ਮਹਾਂਪੁਰਖ ਤਪੀਸਰ ਦਸਤਾਰ ਹੈ ਜਿਹੜੀ, ਇਹਦਾ ਆਪਣੀ ਮਹਾਨਤਾ ਹੈ, ਅੱਗੇ ਵਾਸਤੇ ਦੋਨੇ ਗੱਲਾਂ ਰਹਿ ਜਾਣ, ਇਹਨਾਂ ਨੂੰ ਦਸਤਾਰ ਨਾ ਵਿਛਾਉਣੀ ਪਏ। ਉਹਨਾਂ ਨੇ ਸਾਧ ਸਿੰਘ ਕੋਰੇ ਲੱਠੇ ਦਾ ਥਾਨ ਲੈ ਆਂਦਾ, ਕਿਹਾ ਮਹਾਰਾਜ ਤੁਸੀਂ ਆਪਣਾ ਸੁਭਾਅ ਵੀ ਪੂਰਾ ਕਰੋ, ਹੁਣ ਤੁਸੀਂ ਆਹ ਕੱਪੜਾ ਵਿਛਾ ਲਿਆ ਕਰੋ ਗੁਰੂ ਗ੍ਰੰਥ ਸਾਹਿਬ ਦੇ ਹੇਠ। ਸਭ ਤੋਂ ਪਹਿਲਾਂ ਇਹ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਹੇਠ ਵਿਛਾਉਣਾ ਲਿਜਾ ਸ਼ੁਰੂ ਕੀਤਾ ਸੀ। ਅਤੇ ਇਸ ਕਰਕੇ ਸਾਧ ਸਿੰਘ ਜੀ ਜਿਹੜੀ ਆਸਥਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਪਰਮੇਸ਼ਵਰ ਸਮਝਿਆ, ਜੇਤਾ ਅਦਬ ਰੱਖੋ ਇਹ ਧਿਆਨ ਕਰ ਲੈਣਾ, ਬਾਣੀ ਘੱਟ ਵੀ ਪੜ ਲਿਓ ਤਾਂ ਵੀ ਕਲਿਆਣ ਹੋ ਜਾਏਗੀ, ਪਰ ਅਦਬ ਘੱਟ ਰੱਖੋ ਕਲਿਆਣ ਨਹੀਂ ਹੋਏਗੀ। ਜੇਤਾ ਅਦਬ ਰੱਖੋ ਮਿਹਰਬਾਨੀ, ਜੇਤਾ ਅਦਬ ਰੱਖੋ ਤੇਤੋ ਹੀ ਫਲ ਪਾਵੇ ਗੋ। ਜਿੰਨਾ ਅਦਬ ਰੱਖੋਗੇ, ਸੱਤਵੇਂ ਪਾਤਸ਼ਾਹ ਤਾਂ ਸਪਸ਼ਟ ਕਹਿ ਦਿੱਤਾ ਜੋ ਗੁਰ ਭਗਤ ਸਿੱਖ ਹੈ ਮੇਰਾ ਗੁਰਬਾਣੀ ਤਿਸ ਭਾਏ ਘਨੇਰਾ, ਜਿਨ ਪੈ ਅਦਬ ਨਾ ਬਾਣੀ ਤਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ, ਉਹ ਸਿੱਖ ਹੀ ਨਹੀਂ ਹੈ ਸਾਡਾ। ਮੇਰਾ ਸਿੱਖ ਉਹ ਜਿਹਨੂੰ ਗੁਰਬਾਣੀ ਦਾ ਅਦਬ ਹੈ, ਸਤਿਕਾਰ ਹੈ। ਇਹ ਉਸ ਵੇਲੇ ਦੇ ਬੋਲ ਹਨ ਮਹਾਰਾਜ ਦੇ, ਜਦੋਂ ਦੋ ਸਿੱਖ ਆਏ ਸੀ ਬਾਣੀ ਪੜ੍ਹਦੇ ਹੋਏ ਕੀਰਤਨ ਕਰਦੇ, ਇੰਨੀ ਕਾਹਲੀ ਉੱਠੇ ਸੀ, ਆਪ ਜੀ ਦਾ ਗੋਡਾ ਪਲਘੇ ਦੇ ਸਿਰਬੇ ਨਾਲ ਲੱਗ ਕੇ ਸਾਧ ਸਿੰਘ ਚੋਟ ਲੱਗ ਗਈ ਸੀ। ਹਰ ਬਰਾਏ ਜਬ ਨਿੰਦਰਾ ਤਿਆਗੀ, ਫਾਟੀ ਚੋਟ ਗੋਡ ਪਰ ਲੱਗ ਗਈ। ਸੱਟ ਲੱਗ ਗਈ ਤੇ ਸਿੱਖਾਂ ਨੇ ਕਿਹਾ ਸੀ ਮਹਾਰਾਜ ਤੁਸੀਂ ਸਹਿਜੇ ਜਾਗਣਾ ਸੀ, ਕਾਹਲੀ ਕੀਤੀ। ਮਹਾਰਾਜ ਕਹਿੰਦੇ ਮੈਂ ਆਪਣੇ ਆਪ ਨੂੰ ਦੋਸ਼ੀ ਸਾਹਿਬ ਸਮਝਿਆ ਕਿ ਗੁਰਬਾਣੀ ਪੜ੍ਹਨ ਵਾਲਾ ਸਿੱਖ ਹੇਠਾਂ ਬੈਠਾ ਤੇ ਮੈਂ ਉੱਪਰ ਬੈਠਾ, ਮੈਂ ਕਾਹਲੀ ਨਾਲ ਗੁਰਬਾਣੀ ਦੇ ਸਤਿਕਾਰ ਚ ਉੱਠਿਆ। ਸਿੱਖੋ ਉਸ ਵੇਲੇ ਫਿਰ ਬਚਨ ਕੀਤੇ, ਜੋ ਗੁਰਭਗਤ ਸਿੱਖ ਹੈ ਮੇਰਾ ਗੁਰਬਾਣੀ ਤੇ ਭਾਈ ਕਨੇਰਾ, ਜਿਨ ਪੈ ਅਦਨ ਅਬਾਨੀ ਤਾਰਾ, ਜਾਣੋ ਸੋ ਸਿੱਖ ਨਹੀਂ ਹੈ ਮਾਰਾ, ਉਹ ਸਿੱਖ ਹੀ ਹੈ ਮੇਰਾ। ਭਾਵੇਂ ਇੱਕ ਗੁਟਕਾ, ਪੰਜ ਗ੍ਰੰਥੀ, 22 ਵਾਰਾਂ, ਭਗਤ ਬਾਣੀ, ਮਹਾਰਾਜ ਦੇ ਭਾਗ ਜਿਹੜੇ ਪਹਿਲਾ ਤਾਂ ਦੂਜਾ, ਇਹ ਕੋਈ ਵੀ ਬਾਣੀ ਹੈ ਬਿਨਾਂ ਰੁਮਾਲੇ ਤੋਂ ਕਦੀ ਨਹੀਂ ਰੱਖਣੀ ਆਪਣੇ ਘਰਾਂ ਦੇ ਅੰਦਰ, ਆਪਣੇ ਪਲੰਘੇ ਤੋਂ ਉੱਚੇ ਰੱਖਣਾ ਹੈ, ਜੋੜਾ ਪਾ ਕੇ ਕਦੇ ਗੁਟਕਾ ਹੱਥ ਵਿੱਚ ਲੈ ਕੇ ਨਹੀਂ ਪੜ੍ਹਨਾ, ਕੇਸ ਖੁੱਲ੍ਹੇ ਨੇ ਨਹੀਂ ਗੁਰੂ ਪਿਆਰਿਓ, ਕੇਸ ਕੀ ਉੱਪਰ ਚਾਹੀਦੀ ਹੈ, ਪੈਰਾਂ ਜੋੜਾ ਪੈਰਾਂ ਦੇ ਵਿੱਚ ਜੋੜਾ ਨਹੀਂ ਹੋਣਾ ਚਾਹੀਦਾ। ਕਿਉਂ? ਗੁਰੂ ਅਰਜਨ ਦੇਵ ਜੀ ਨੇ ਮਰਿਆਦਾ ਬੰਨੀ, ਗੋਬਿੰਦਵਾਲ ਸਾਹਿਬ ਤੋਂ ਪੋਥੀਆਂ ਲੈ ਕੇ ਆ ਰਹੇ ਨੰਗੇ ਪੈਰੀ ਅੰਮ੍ਰਿਤਸਰ ਸਾਹਿਬ ਤੱਕ, ਪੋਥੀ ਸਭ ਖਾਸੇ ਪਰ ਲਿਆਵਤ, ਆਪ ਗੁਰੂ ਪਨਹੀ ਬਿਨ ਆਵਤ, ਜੁੱਤੀ ਤੋਂ ਬਿਨਾਂ ਅਰੇ ਪਨੀ ਨਾ ਜੁੱਤੀ, ਪਨੀਆਂ ਸ਼ਾਦਨ ਨੀਕਾ, ਮਰਿਆਦਾ ਗੁਰੂ ਅਰਜਨ ਦੇਵ ਜੀ ਬੰਨੀ ਵੀ ਹੈ। ਕਲਯੁੱਗ ਦਾ ਸਮਾਂ, ਤਕੜੇ ਹੋ ਕੇ ਰੱਖੋ, ਕਲਯੁੱਗ ਮਰਿਆਦਾ ਖੋਹਦਾ ਫਿਰਦਾ ਹੈ। ਕਲਯੁੱਗ ਨੇ ਤਹੀਆ ਕੀਤਾ ਵੀ ਮੈਂ ਜਿੱਥੇ ਤੱਕ ਹੋਵੇ ਕਿਸੇ ਧਰਮ ਦੀ ਵੀ ਮਰਿਆਦਾ ਰਹਿਣ ਨਹੀਂ ਦੇਣੀ। ਇਸ ਕਲਯੁੱਗ ਮੇਂ ਕਰਮ ਧਰਮ ਨਾ ਕੋਈ, ਕਰਮ ਧਰਮ ਭ੍ਰਸ਼ਟ ਹੋ ਰਹੇ ਨੇ, ਪਰ ਖਾਲਸਾ ਗੁਰੂ ਸਾਹਿਬ ਜੀ ਦੀ ਕਿਰਪਾ ਹੈ, ਮਰਿਆਦਾ ਰੱਖੀ ਹੈ। ਮਰਿਆਦਾ ਤੋਂ ਬਿਨਾਂ ਸਿੱਖ ਹੀ ਕਹਦਾ, ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਤਰ ਚੋਟਾਂ ਖਾਵੇ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਅੱਗੇ ਕਹਿੰਦੇ ਹਨ ਜੀ, ਹਮਰੇ
ਦੁਸ਼ਟ ਸਭੈ ਤੁਮ ਕਹਾਵਾ,
ਮਹਾਰਾਜ ਮੇਰੇ ਜਿਹੜੇ ਦੁਸ਼ਟ ਹਨ, ਭਾਵੇਂ ਉਹ ਬਾਹਰ ਦੇ ਦੁੱਖ ਦੇਣ ਵਾਲੇ ਨੇ, ਔਰ ਭਾਵੇਂ ਅੰਦਰ ਦੇ ਕਾਮ ਕ੍ਰੋਧ ਲੋਭ ਮੋਹੰਕਾਰ, ਇਹ ਵੀ ਦੁਸ਼ਟ ਨੇ, ਕਾਮ ਕ੍ਰੋਧ ਲੋਭ ਮੋਹੰਕਾਰ ਵੱਡੇ ਦੁਸ਼ਟ ਤਾਂ ਹੀ ਨੇ, ਇਹਨਾਂ ਨੂੰ ਕਾਬੂ ਨਾਸ ਕਰ ਦਿਓ ਮਹਾਰਾਜ, ਤਾਂ ਕਿ ਮੈਂ ਭਗਤੀ ਵਿੱਚ ਕਾਮਯਾਬ ਹੋ ਜਾਂ। ਮੇਰੇ ਬਾਹਰ ਦੇ ਦੁਸ਼ਮਣ ਵੀ, ਮਹਾਰਾਜ ਨੇ ਕਦੇ ਹੰਕਤਾ ਨਹੀਂ ਕੀਤੀ, ਭੰਗਾਣੀ ਦਾ ਯੁੱਧ ਜਿੱਤਿਆ, 20 ਵਰਿਆਂ ਦੀ ਉਮਰ ਸੀ ਸ਼ਹਿਨਸ਼ਾਹ ਦੀ, ਪਹਿਲਾ ਜੰਗ ਸੀ, ਜਦੋਂ ਲੋਕਾਂ ਨੇ ਵਧਾਈਆਂ ਦਿੱਤੀਆਂ, ਮਹਾਰਾਜ ਕਹਿੰਦੇ ਨਹੀਂ ਭਈ ਜੀਤ ਮੇਰੀ, ਤੁਹਾਨੂੰ ਕਹਿੰਦੇ ਵੀ ਮੇਰੀ ਜੀਤ ਨਹੀਂ, ਕਿਰਪਾ ਕਾਲ ਕੇਰੀ, ਭਈ ਜੀਤ ਮੇਰੀ ਹੈ, ਮੇਰੀ ਜਿੱਤ ਨਹੀਂ, ਮੇਰੇ ਅਕਾਲ ਪੁਰਖ ਦੀ ਜਿੱਤ ਹੋਈ ਹੈ, ਇਹ ਅਕਾਲ ਇਹ ਸਿਧਾਂਤਾਂ ਦੀ ਜਿੱਤ ਹੈ, ਅਕਾਲ ਪੁਰਖ ਹੈ ਮੇਰੇ ਵੱਲ, ਕਦੀ ਨਹੀਂ ਕਿਹਾ ਕਿ ਮੈਂ ਜਿੱਤਿਆ ਹਾਂ। ਸੋ ਇਸ ਕਰਕੇ ਮਹਾਰਾਜ ਹਮਰੇ ਦੁਸ਼ਟ, ਤੁਸੀਂ ਦੁਸ਼ਮਣ ਜਿਹੜੇ ਮਹਾਰਾਜ ਭਾਵੇਂ ਬਾਹਰਲੇ ਹੋਣ ਭਾਵੇਂ ਅੰਦਰਲੇ ਹੋਣ, ਇਹ ਤੁਸੀਂ ਨਾਸ ਕਰ
ਦਿਓ।
ਇਹ ਕਲਯੁੱਗ ਦੇ ਤੱਤੇ ਝੋਲਿਆਂ ਚ ਸ਼ਹਿਨਸ਼ਾਹ ਮੈਨੂੰ ਆਪ ਬਚਾ ਲਓ, ਸਿੱਖ ਨੂੰ ਕਿਹਾ ਐਂ ਅਰਦਾਸ ਕਰ, ਮੈਨੂੰ ਕਿਰਪਾ ਕਰਕੇ ਬਚਾ ਲਓ ਮਹਾਰਾਜ, ਰੱਖਿਆ ਕਰੋ ਮੇਰੇ,
ਸੁਖੀ ਵਸੈ ਮੋਰੋ ਪਰਿਵਾਰ,
ਇੱਕ ਮੇਰੇ ਤੇ ਕਿਰਪਾ ਕਰੋ ਮਹਾਰਾਜ, ਮੇਰਾ ਪਰਿਵਾਰ ਸੁਖੀ ਵਸੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣਾ ਪਰਿਵਾਰ, ਚਾਰੇ ਸਾਹਿਬਜ਼ਾਦੇ, ਮਾਤਾ ਪਿਤਾ, ਭੂਆ ਦੇ ਪੁੱਤ, ਮਾਮੇ ਦੇ ਪੁੱਤ, 22 ਸ਼ਹੀਦੀਆਂ ਆਪਣੇ ਖਾਨਦਾਨ ਰਿਸ਼ਤੇਦਾਰਾਂ ਦੀਆਂ ਬਲੀਦਾਨ ਦੇ ਕੇ, ਤੇ ਫਿਰ ਕਹਿੰਦੇ ਨੇ ਸੁਖੀ ਵਸੈ ਮੋਰੋ ਪਰਿਵਾਰ, ਕਿਹੜਾ ਉਹ ਹੁਣ ਦੱਸਣਗੇ ਕਿਹੜਾ ਪਰਿਵਾਰ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇਹ ਸੁਖ ਦੇ ਨਾਲ ਵਸਦੇ ਰਹਿਣ,
ਸੇਵਕ ਸਿੱਖ ਸਭੈ ਕਰਤਾਰਾ,
ਹੇ ਮੇਰੇ ਕਰਤਾਰ, ਜਿਹੜੇ ਮੇਰੇ ਸੇਵਕ ਨੇ, ਮੇਰੇ ਸਿੱਖ ਨੇ, ਮੇਰਾ ਤਾਂ ਇਹੀ ਪਰਿਵਾਰ ਹੈ, ਮੇਰਾ ਹੋਰ ਕੋਈ ਪਰਿਵਾਰ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਚਾਰੇ ਸਾਹਿਬਜ਼ਾਦੇ ਵਾਰਨ ਤੋਂ ਬਾਅਦ ਜਦੋਂ ਦਮਦਮਾ ਸਾਹਿਬ ਦੇ ਮੁਕਾਮ ਤੇ ਮਾਤਾਵਾਂ ਪਹੁੰਚੀਆਂ, ਚਾਰੇ ਸਾਹਿਬਜ਼ਾਦਿਆਂ ਤੋਂ ਨਜ਼ਰ ਨਾ ਕੋਈ ਆਇਆ, ਮਾਤਾਵਾਂ ਨੇ ਬਹੁਤ ਬੈਰਾਗ ਕੀਤਾ, ਬੜੇ ਬੜੇ ਬ੍ਰਹਮ ਗਿਆਨੀ ਸਿੱਖ ਵੀ ਅੱਖਾਂ ਭਰ ਭਰ ਕੇ ਰੋਏ, ਤਾਂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਆਪਣੀਆਂ ਧਰਮ ਸੁਪਤਨੀਆਂ ਨੂੰ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਨੂੰ ਕਹਿਣ ਲੱਗੇ ਭਾਗਾਂ ਵਾਲੀਓ, ਇਹ ਜਿਹੜਾ ਮੇਰਾ ਸਿੱਖ ਸੇਵਕਾਂ ਦਾ ਪਰਿਵਾਰ ਹੈ ਨਾ, ਸੁਖੀ ਵਸੈ ਮੋਰੋ ਪਰਿਵਾਰ, ਇਹ ਜਿਹੜੇ ਸਿੱਖ ਪੁੱਤਰ ਨੇ, ਇਹ ਮੇਰਾ ਖਾਲਸਾ ਪੁੱਤਰ ਹੈ, ਇਨ ਪੁੱਤਰਨ ਕੀ ਸੀਸ ਪਰਿਵਾਰ ਦੀ ਸੁਤਚਾਰ, ਚਾਰ ਬੂਹੇ ਤਾਂ ਕਿਆ ਹੋਆ ਜੀਵਤ ਲੱਖ ਹਜ਼ਾਰ, ਆਮ ਜੀਵਤ ਕਈ ਹਜ਼ਾਰ ਕਹਿੰਦੇ ਹੈ, ਪਰ ਪੁਰਾਣਾ ਪਾਠ ਜਿਹੜਾ ਚੱਲਿਆ ਜਿੱਥੋਂ ਪ੍ਰਚਲਿਤ, ਇਹ ਕਈ ਲੱਖਾਂ ਦੀ ਗਿਣਤੀ ਸੀ ਖਾਲਸਾ ਉਸ ਵੇਲੇ। ਸੋ ਇਸ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਹਿੰਦੇ ਜਿਸ ਵੇਲੇ ਸਿੱਖ ਦਾ ਪੁੱਤਰ ਨਿੱਕਾ ਬੱਚਾ ਅੰਮ੍ਰਿਤਧਾਰੀ ਉਹਨੂੰ ਉਂਗਲ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾਂਦਾ ਹੋਏਗਾ, ਛੋਟਾ ਜਿਹਾ ਬੱਚਾ ਬਾਣੇ ਵਿੱਚ ਜਾਂਦਾ ਹੋਏਗਾ, ਮਹਾਰਾਜ ਕਹਿੰਦੇ ਮੈਂ ਸਮਝੂੰਗਾ ਕਿ ਮੇਰਾ ਫਤਿਹ ਸਿੰਘ ਤੁਰਿਆ ਜਾ ਰਿਹਾ ਹੈ। ਇਹ ਮੇਰਾ ਫਤਿਹ ਸਿੰਘ ਹੈ, ਮੇਰਾ ਇੱਕ ਫਤਿਹ ਸਿੰਘ ਵਾਰ ਕੇ ਮੈਂ ਹਜ਼ਾਰਾਂ ਫਤਿਹ ਸਿੰਘ ਪੈਦਾ ਕਰ ਲਏ, ਮੈਂ ਇੱਕ ਜ਼ੋਰਾਵਰ ਵਾਰ ਕੇ ਹਜ਼ਾਰਾਂ ਜ਼ੋਰਾਵਰ ਪੈਦਾ ਕਰ ਲਏ, ਮੈਂ ਇੱਕ ਜੁਝਾਰ ਵਾਰ ਕੇ ਹਜ਼ਾਰਾਂ ਜ਼ੋਰਾਵਰ ਜੁਝਾਰ ਪੈਦਾ ਕਰ ਲਏ, ਇੱਕ ਅਜੀਤ ਵਾਰ ਕੇ ਹਜ਼ਾਰਾਂ ਅਜੀਤ ਪੈਦਾ ਕਰ ਲਏ। ਸਿੱਖ ਦਾ ਪੁੱਤਰ ਜਦੋਂ ਜਾਂਦਾ ਹੋਏਗਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੇਗਾ, ਮੈਂ ਸੱਚਖੰਡ ਵੈਸਾ ਕਹਾਂਗਾ, ਮੇਰੇ ਸਾਹਿਬਜ਼ਾਦੇ ਅੱਜ ਵੀ ਧਰਤੀ ਤੇ ਜਿਉਂਦੇ ਹਨ, ਅੱਜ ਵੀ ਚਾਰੇ ਸਾਹਿਬਜ਼ਾਦੇ ਕਿਤੇ ਨਹੀਂ ਗਏ, ਇਹ ਮੇਰਾ ਪਰਿਵਾਰ ਸੁਖੀ ਬਸੇ, ਗੁਰੂ ਅਸੀਸਾਂ ਦਿੰਦੇ ਰਹਿਣ। ਸਮਾਂ ਹੋ ਗਿਆ ਅੱਜ ਐਸੇ, ਕਿਉਂਕਿ ਮੁੱਢ ਸੀ ਅੱਜ ਦੀ ਕਥਾ ਚੌਪਈ ਸਾਹਿਬ ਦੀ, ਇੰਨੀ ਰਹਿਣ ਦਈਏ ਤੇ ਕੱਲ ਨੂੰ ਇਸੇ ਥਾਂ ਤੇ ਸ਼ਾਮ ਦੇ ਵਕਤ ਫਿਰ ਹੋਏਗੀ। ਖਿਮਾ ਕਰਨੀ, ਵਕਤ ਕਮ ਰਹਿ ਗਿਆ, ਤੇ ਜਿਹੜੀ ਕੈਂਸਰ ਬਾਰੇ ਗੱਲ ਕਰਨੀ ਸੀ ਉਹ ਹੁਣ ਅੱਜ ਮਾਹੌਲ ਵੀ ਹੁਣ ਅਖੀਰ ਦੇ ਵਿੱਚ ਐਸਾ ਨਹੀਂ ਰਿਹਾ ਮੈਂ ਇਹ ਗੱਲਾਂ ਕਰਾਂ, ਆਪਾਂ ਹੁਣ ਕੱਲ ਨੂੰ ਇਹ ਗੱਲ ਕਰਾਂਗੇ। ਅੱਜ ਦੀ ਗੱਲ ਕੱਲ ਕਰਨ ਮੈਂ, ਗੁਰੂ ਕਿਰਪਾ ਕਰੇ ਆਓ, ਇੱਥੇ ਸਮਾਪਤੀ ਹੈ ਜੀ, ਭੁਲਾ ਚੁੱਕਾਂ ਵੀ ਖਾਂ, ਪਿਛਲੀ ਤੁਕ ਪੜ੍ਹ ਦਿਓ।
ਸੁਖੀ ਵਸੈ ਮੋਰ ਪਰਿਵਾਰ, ਸੇਵਕ ਸਿੱਖ ਸਭੈ ਕਰਤਾਰ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।